दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सचे पातशाह। सतगुरु तेग बहादुर सचे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि माता गुजरी जी ने सतगुरु गोविंद सिंह सचे पातशाह जी नूं पुछया है कि किस तरह की बाग की शोभा देख के आए हो ते सतगुरां ने सारी बाग की शोभा का बयान किया। कल इथों तक कथा पहुंची सी अज इथों अगे मैं प्रारंभ करदा। भूखण चीर महा तन को निज नंद निछावर को कर माई। ग्रंथाकार भाई संतोख सिंह जी लिखते ने ਗਹਿਣਿਆਂ ਨੂੰ ਕੱਪੜਿਆਂ ਨੂੰ ਤੇ ਧਨ ਨੂੰ ਬਹੁਤਾ ਸਾਰਾ ਆਪਣੇ ਪੁੱਤਰ ਦੇ ਸਿਰ ਤੋਂ ਮਾਤਾ ਜੀ ਨੇ ਵਾਰਿਆ ਤੇ ਫਿਰ ਗਰੀਬਾਂ ਨੂੰ ਉਹ ਚੀਜ਼ਾਂ ਦੇ ਦਿੱਤੀਆਂ। ਦੇਤ ਗਰੀਬਣ ਕੋ ਬੁਲਵਾਏ ਅਸੀਸ ਕੋ ਪਾਏ ਹਿਰਦੈ ਹਰ ਖਾਈ। ਗਰੀਬਾਂ ਨੂੰ ਜਦੋਂ ਚੀਜ਼ਾਂ ਮਿਲੀਆਂ ਤੇ ਉਹਨਾਂ ਨੇ ਫਿਰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਕੇ ਅਸੀਸਾਂ ਦਿੱਤੀਆਂ ਜਿਹੜੀਆਂ ਅਸੀਸਾਂ ਨੂੰ ਪ੍ਰਵਾਨ ਕੀਤਾ ਮਾਤਾ ਜੀ ਨੇ। ਆਪਣੇ ਭਾਗ ਸਰਾਹਤ ਉੱਤਮ ਦੀਨ ਦੁਨੀ ਮੈਂ ਹਾਂ ਅਧਿਕਾਈ। ਮਾਤਾ ਜੀ ਆਪਣੇ ਭਾਗਾਂ ਨੂੰ ਸਾਰਿਆਂ ਤੋਂ ਵਧੀਆ ਤੇ ਉੱਤਮ ਮੰਨਦੇ। ਉਹ ਸੋਚਦੇ ਨੇ ਕਿ ਦੀਨ ਤੇ ਦੁਨੀਆਂ ਦੇ ਵਿੱਚ ਮੇਰੇ ਵਰਗਾ ਹੋਰ ਕੋਈ ਨਹੀਂ। ਕੀਨ ਬਡੋ ਉਤਸਾਹ ਪਲੇ ਨਾਰੇ ਆਏ ਮਿਲੇ ਗੁਰ ਕੋ ਸਮੁਦਾਈ। ਬਹੁਤ ਵੱਡਾ ਉਤਸ਼ਾਹ ਕੀਤਾ ਗਿਆ ਹੈ ਬਹੁਤੇ ਸਾਰੇ ਮਨੋਖਾਣ ਕੇ ਸਤਿਗੁਰਾਂ ਨੂੰ ਮਿਲੇ। ਮੇਵੜ ਭੇਜ ਸਭੈ ਸਿੱਖ ਕੇ ਕਰ ਲੀਨੇ ਹਕਾਰ ਸੁਣੇ ਚੱਲ ਆਏ। ਮੇਵੜੇ ਨੂੰ ਭੇਜਿਆ ਹੈ ਮਾਤਾ ਜੀ ਨੇ ਸਾਰਿਆਂ ਸਿੱਖਾਂ ਦੇ ਘਰ ਦੇ ਵਿੱਚ ਤੇ ਸਾਰਿਆਂ ਨੂੰ ਬੁਲਾ ਕੇ ਲੈ ਆਇਆ। ਚਾਰ ਘਟੀ ਦਿਨ ਸ਼ੇਖ ਰਹੋ ਸਭ ਸੰਗਤ ਮੇਲ ਪਾਇਓ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰ ਘੜੀਆਂ ਦਿਨ ਬਾਕੀ ਰਹਿੰਦਾ ਸੀ ਜਿਸ ਵੇਲੇ ਬਹੁਤੀ ਸਾਰੀ ਸਾਧ ਸੰਗਤ ਜੁੜ ਗਈ। ਪੇਟ ਜਥਾ ਸ਼ਕਤੀ ਸਭ ਲੈ ਕਰ ਬਾਲਕ ਬ੍ਰਿਧ ਮਿਲੇ ਹਰ ਖਾਏ। ਬਹੁਤੇ ਬਾਲਕ ਬਹੁਤੇ ਬਿਰਧ ਤੇ ਬਹੁਤ ਸਾਰੀਆਂ ਔਰਤਾਂ ਮਿਲੀਆਂ ਨੇ ਜਿਨ੍ਹਾਂ ਨੇ ਆਪਣੀ ਵਿੱਤ ਦੇ ਮੁਤਾਬਕ ਭੇਟਾ ਲਿਆਂਦੀ। ਹੁਣ ਬਿਲੋਚਣ ਕੋ ਸੁਫਲੇ ਕਰ ਯੋ ਦਰਸੈ ਨਿਦ ਰੂਪ ਕੋ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੇਤਰਾਂ ਦਾ ਹੋਣਾ ਸਫਲ ਕਰਦੇ ਹਨ ਭਾਵ ਕੇ ਦਰਸ਼ਨ ਕਰਦੇ ਹਨ। ਕਰ ਜਿਉ ਦਰਸੈ ਨਿਧ ਰੂਪ ਕੋ ਪਾਏ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੇਖਦੇ ਹਨ ਜਿਵੇਂ ਨਿਧੀ ਦੀ ਪ੍ਰਾਪਤੀ ਹੋ ਰਹੀ ਹੋਵੇ। ਪੀਰ ਪਰੀ ਬਹੁ ਸਿੱਖਿਅਨ ਕੀ ਸ਼ਰਧਾ ਔਰ ਧਾਰ ਸਮਾਨਤ ਹੈ। ਬਹੁਤ ਹੀ ਜ਼ਿਆਦਾ ਸਿੱਖਾਂ ਸੇਵਕਾਂ ਦੀ ਭੀੜ ਜੁੜ ਗਈ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਹੀ ਵੱਡੀ ਸ਼ਰਧਾ ਹੈ। ਬੈਠ ਗਏ ਪਰਵਾਰ ਕਰੇ ਕੋ ਠਾਂਡ ਪਿਖੈ ਅਗਹਾਨਤ ਹੈ। ਇੱਕ ਪਰਿਵਾਰ ਦੀ ਤਰ੍ਹਾਂ ਸਾਧ ਸੰਗਤ ਦੁਆਲੇ ਬੈਠ ਗਈ ਹੈ, ਕੋਈ ਦੂਰ ਖੜਾ ਹੋ ਕੇ ਵੀ ਦੇਖ ਰਿਹਾ, ਸਾਰਿਆਂ ਦੇ ਸਾਰੇ ਜਿਹੜੇ ਪਾਪ ਨੇ ਉਹ ਮੁੱਕ ਰਹੇ ਨੇ। ਰਾਸ ਤਿਹਾਵਲ ਆਏ ਗਯੋ ਤਰਵਾਏ ਭਲੇ ਅਰਦਾਸ ਕਰਾਈ। ਕਿਰਪਾਲ ਜੀ ਨੂੰ ਕਹਿ ਕੇ ਮਾਤਾ ਜੀ ਨੇ ਬਹੁਤਾ ਸਾਰਾ ਕੜਾ ਪ੍ਰਸ਼ਾਦ ਤਿਆਰ ਕੀਤਾ ਸੀ, ਉਸ ਕੜਾ ਪ੍ਰਸ਼ਾਦ ਨੂੰ ਲਿਆਂਦਾ ਗਿਆ ਹੈ ਤੇ ਫਿਰ ਰੱਖ ਕੇ ਉਸਦਾ ਅਰਦਾਸਾ ਕੀਤਾ ਗਿਆ। ਸ੍ਰੀ ਗੁਰ ਨਾਨਕ ਆਦਿ ਜਿਤੇ ਸਭ ਹੋਣ ਕੇ ਨਾਮ ਲੈ ਧਿਆਨ ਪਰਾਈ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਜਿਹੜੇ ਅਗਲੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦੇ ਸਾਰਿਆਂ ਨਾਵਾਂ ਨੂੰ ਯਾਦ ਕੀਤਾ ਗਿਆ। ਦੇਤ ਪ੍ਰਸ਼ਾਦ ਕਰਿਓ ਅਹਿਲਾਦ ਮਰਿਆਦ ਸਮੇਤ ਸਦਾ ਜਿਮ ਭਾਈ। ਅਰਦਾਸੇ ਤੋਂ ਬਾਅਦ ਫਿਰ ਸਾਰਿਆਂ ਦੇ ਵਿੱਚ ਖੁਸ਼ੀ ਦੇ ਨਾਲ ਕੜਾ ਪ੍ਰਸ਼ਾਦ ਨੂੰ ਸਮੇਤ ਮਰਿਆਦਾ ਦੇ ਵਰਤਾ ਦਿੱਤਾ। ਜੋ ਮਨ ਭਾਵਤ ਸੋ ਤਬ ਪਾਵਤ ਆਵਤ ਜਾਤ ਮਿਲੇ ਸਮੁਦਾਈ। ਜੋ ਵੀ ਉਸ ਵੇਲੇ ਕਿਸੇ ਨੇ ਮਨ ਦੇ ਵਿੱਚ ਭਾਵਨਾ ਧਾਰਨ ਕੀਤੀ ਉਹ ਤਤਸ਼ਨ ਹੀ ਪੂਰੀ ਹੋਈ ਤੇ ਬਹੁਤ ਸਾਰੇ ਜਾਂਦੇ ਤੇ ਆਉਂਦੇ ਮਿਲ ਗਏ। ਸੰਗਤ ਮੈਂ ਬਰਤਾਵਨ ਕੀਨ ਸਭੈ ਸਿੱਖ ਲੇ ਤੇ ਆਨੰਦ ਪਏ ਹੈ। ਪ੍ਰਸ਼ਾਦ ਨੂੰ ਸੰਗਤ ਦੇ ਵਿੱਚ ਵਰਤਾਇਆ ਗਿਆ ਹੈ, ਸਾਰਿਆਂ ਨੇ ਲੈ ਕੇ ਖੁਸ਼ੀ ਨੂੰ ਧਾਰਨ ਕਰਕੇ ਛਕਿਆ। ਆਨਣ ਪਾਵਣ ਕੋ ਕਰ ਪਾਵਨ ਸ੍ਰੀ ਗੁਰ ਪਾਵਨ ਧਿਆਨ ਲਏ ਹੈ। ਹਰ ਕੋਈ ਆਪਣੇ ਮੁਖੜੇ ਦੇ ਵਿੱਚ ਉਸ ਪਾਵਨ ਪਵਿੱਤਰ ਕੜਾ ਪ੍ਰਸ਼ਾਦ ਨੂੰ ਪਾਉਂਦਾ ਹੈ ਤੇ ਦੂਸਰੀ ਤਰਫ ਸਤਿਗੁਰਾਂ ਦੇ ਧਿਆਨ ਨੂੰ ਧਾਰਨ ਕਰਦਾ ਹੈ। ਸ੍ਰੀ ਗੁਜਰੀ ਤਵ ਦੈ ਕਰ ਜੋਰ ਅਰਾਧ ਮਨੋਰਥ ਐਸ ਠਏ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਮਾਤਾ ਗੁਜਰੀ ਜੀ ਨੇ ਦੋਵਾਂ ਹੱਥਾਂ ਨੂੰ ਜੋੜਿਆ ਤੇ ਆਪਣੇ ਮਨ ਦੇ ਵਿੱਚ ਜਿਹੜਾ ਮਨੋਰਥ ਧਾਰਨ ਕੀਤਾ ਉਸ ਨੂੰ ਅੰਦਰੋਂ ਹੀ ਬਿਆਨ ਕੀਤਾ। ਮੋਹ ਸੁੱਤ ਕੇ ਸਭ ਰੱਛਕ ਹੋਵੋ ਆਨੰਦ ਦੇਹੋ ਬਿਲੰਦ ਨਏ ਹੈ। ਅਰਦਾਸਾਂ ਕੀਤੀਆਂ ਨੇ, ਬੇਨਤੀਆਂ ਕੀਤੀਆਂ ਨੇ ਮਾਤਾ ਗੁਜਰੀ ਜੀ ਨੇ ਪਹਿਲੇ ਸਤਿਗੁਰੂ ਸਾਹਿਬਾਨਾਂ ਦੇ ਅੱਗੇ ਕਿ ਮੇਰੇ ਪੁੱਤਰ ਦੀ ਹਰ ਇੱਕ ਤਰੀਕੇ ਦੇ ਨਾਲ ਤੁਸੀਂ ਰੱਖਿਆ ਕਰਨੀ ਹੈ, ਆਨੰਦ ਹਮੇਸ਼ਾ ਹੀ ਦਿੰਦੇ ਰਹੋ ਵੱਡੇ ਤੋਂ ਵੱਡੇ। ਸ੍ਰੀ ਗੁਜਰੀ ਅਰ ਸ੍ਰੀ ਗੁਰ ਕੋ ਅਭਿਵੰਦਨ ਕਹਿ ਨਿਜ ਧਾਮ ਗਏ ਹੈ। ਮਾਤਾ ਗੁਜਰੀ ਜੀ ਨੂੰ ਇਸ ਤੋਂ ਇਲਾਵਾ ਸਤਿਗੁਰੂ ਜੀ ਨੂੰ ਸਾਰੇ ਦੇ ਸਾਰੇ ਨਮਸਕਾਰਾਂ ਕਰਕੇ ਆਪੋ ਆਪਣੇ ਘਰਾਂ ਨੂੰ ਪਰਤ ਗਏ। ਪ੍ਰਥਮ ਦਿਵਸ ਉਪ ਬਣ ਗਏ ਜਨਨੀ ਮੋਦ ਮਹਾਨ ਕਰਿਓ ਯਦ ਕੀ ਉਤਸਾਹ ਕੋ ਧਰ ਸਤਿਗੁਰ ਕੋ ਧਿਆਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਜ ਪਹਿਲਾ ਹੀ ਦਿਨ ਸੀ ਜਦੋਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਹਿਲੀ ਵਾਰੀ ਹੀ ਆਪਣੇ ਘਰੋਂ ਬਾਹਰ ਗਏ ਨੇ ਤੇ ਬਾਗ ਨੂੰ ਜਾ ਕੇ ਦੇਖਿਆ ਹੈ। ਇਸ ਕਰਕੇ ਸਤਿਗੁਰਾਂ ਦੇ ਧਿਆਨ ਨੂੰ ਧਾਰਨ ਕਰਕੇ ਮਾਤਾ ਗੁਜਰੀ ਜੀ ਨੇ ਬਹੁਤ ਹੀ ਜ਼ਿਆਦਾ ਉਤਸ਼ਾਹ ਕੀਤਾ। ਪਰੀ ਨਿਸਾ ਕਰ ਅਸਨ ਕੋ ਪੌੜ ਗਏ ਸੁਖ ਮਾਹੇ ਪੋਰ ਭਈ ਜਾਗੇ ਪ੍ਰਭੂ ਨਰ ਨਾਹਿਨ ਕੇ ਨਾਹ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਰਾਤ ਹੋਈ ਤੇ ਫਿਰ ਆਸਣ ਦੇ ਉੱਤੇ ਲੰਮੇ ਪੈ ਕੇ ਵਿਰਾਜੇ ਨੇ ਸਤਿਗੁਰੂ ਜੀ। ਅਗਲੀ ਜਦੋਂ ਸਵੇਰ ਹੋਈ ਤੇ ਫਿਰ ਪ੍ਰਭੂ ਜਾਗੇ ਨੇ, ਜਿਹੜੇ ਕਿ ਸਾਰਿਆਂ ਵੱਡਿਆਂ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਪ੍ਰਕਾਰ ਸ੍ਰੀ ਸਤਿਗੁਰੂ ਖਿਲਤ ਵਹਿਰ ਨਿਕ ਸੰਤ बालक ब्रदन के सहत तावत गहबिक संत। कवि संतोख सिंह जी लिखते ने कि हुण इस तरीके दे नाल बाहर खेडण दे वास्ते चले जांदे ने, समेत बालकां दे जाके खेडदे ने, दौड़दे ने, भजदे ने। एक दिवस लिए संग बालक ब्रिंद मात की आयस ते हर खाए। कवि जी लिखते ने कि एक दिन बहुतिया सारिया बालकां नू ना लैके ते दोवां माता जी दी आग्या लैके चले गए। मिल मातल संग गंग नदी तट आज चले जल को दर साए। जदों भी किते बाहर खेडण दे वास्ते जांदे ने ते माता जी हमेशा ही मामा कृपाल जी नू नाल भेजदे ने। कवि संतोख सिंह जी लिखदे ने कि अपने मामा जी नू कृपाल जी नू नाल लैके गंगा नदी दे किनारे दे उते चले गए। निकसे निज धाम गुरु अभिराम सुकाम जाचक की पुरवाए। कवि जी लिखते ने कि गंगा नदी दे किनारे दे उते जान दे वास्ते तुर पे ने। जदों बाहर घरों निकले ने ते बहुत सारे रस्ते दे विच मिले, जिन्ना ने भी दर्शन किया उन्ना दे मन दियां कामनावां पूरियां हुई। जात चले तब आए गयो सलतागन के जुत गंग को तीरा। कवि संतोख सिंह जी लिखते ने कि चलदिया चलदिया गंगा नदी दे उते जा पहुंचे। तरनी पर जाए विराज गए इत ते उत हेरत साथ किर पाला। बेड़ी दे विच जाके असवार हो गए ने, मामा कृपाल जी भी उन्ना दे नाल ने। जल चाहत है छोबे पग पंकज पैस मंजस यूच बेसाला। हुण कवि संतोख सिंह जी लिखते ने कि जेड़ा नदी दा पानी है वो चाहुंदा है कि सतगुरां दे चरणा कमलां दा स्पर्श कीता जावे, उन्हां नू छोया जावे, पर गल बड़ी औखी है क्योंकि उच्ची जगह दे विच ने सतगुरु जी। उछरंत कछु न परंत लगे सब पापन हंत महंत उजाला। भाव के पानी बहुत ही ज्यादा उपर नू उछलिया है ताकि सतगुरां दे चरणा दे नाल स्पर्श हो सके, पापन हंत महंत उजाला। कवि जी लिख रहे ने कि पानी कुछ उछलदा है पर फिर भी नहीं लगदा सारे पापां दा नाश करन वाले पूजनीक ते प्रकाश रूप दे चरणा नू। मातल गोद में मोद परे जल कोद बिलोक करी चतुराई। उस वेले सतगुरु गोविंद सिंह सच्चे पातशाह जी ने कुछ चतुराई की। द्वै चरणा बुज को तब हूं तरनी तट जंग तरे लर काई। अपने दोवां ही चरण कमलां नू उन्हां ने बेड़ी तो थले लमका दिता। मूरत तार पखारत है मुद तारत है लहके जल राई। एक स्वरूप नू धारण करके उस वेले जड़ा पानी दा देवता वर्ण है वो प्रगट होया है सतगुरां दे चरणा नू धोण दे वास्ते। पाप अनेकण के हरताए है मंगल के करता समुदाई। अनेकां ही पापां दा नाश करन वाले सतगुरु ने ऐसा कौतक वरताया। अपर नहीं अब लोक ते एक श्री गुरदर साए। पद अरबिंद पखार के जल में गयो समाए। कवि संतोख सिंह जी लिखते ने कि होर किसे नू भी उस पानी दे देवते ने दिखाई नहीं दिखती, एक सतगुरु जी नू ओ वरण दा देवता दिसया है जिन्ने के सतगुरां दे चरण कमलां नू अपने हत्थां दे नाल पखारिया है तोता है ते फिर पानी दे विच ही ओ वरण देवता समा गया। इसे तरह दी जिहड़ी घटना है ओ भगवान श्री कृष्ण जी दे वेले भी वापरी सी। जदों के भगवान कृष्ण नू बालक स्वरूप दे विच चुक के ले जाया गया सी मथुरा दे विचों गोकल दे विच, ਉਸ ਵੇਲੇ ਵੀ ਜਦੋਂ ਨਦੀ ਦੇ ਵਿੱਚੋਂ ਲੰਘਣ ਲੱਗੇ, ਇੱਕ ਟੋਕਰੀ ਦੇ ਵਿੱਚ ਬਾਲਕ ਸਰੂਪ ਭਗਵਾਨ ਨੂੰ ਲਟਾਇਆ ਹੋਇਆ ਸੀ ਤੇ ਜਿਹੜਾ ਪਾਣੀ ਹੈ ਉਹ ਚਾਹੁੰਦਾ ਸੀ ਕਿ ਇਹਨਾਂ ਦੇ ਚਰਨਾਂ ਦੇ ਨਾਲ ਸਪਰਸ਼ ਹੋ ਸਕੇ, ਪਰ ਅਸੰਭਵ ਗੱਲ ਸੀ। ਇਸ ਕਰਕੇ ਨਹਿਰ ਦਾ ਪਾਣੀ ਬਹੁਤ ਹੀ ਜ਼ਿਆਦਾ ਚੜਿਆ ਤੇ ਟੋਕਰੀ ਦੇ ਵਿੱਚੋਂ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਚਰਨਾਂ ਨੂੰ ਥੱਲੇ ਲਮਕਾਇਆ ਤੇ ਫਿਰ ਜਦੋਂ ਚਰਨਾਂ ਦੇ ਨਾਲ ਸਪਰਸ਼ ਹੋ ਗਿਆ ਪਾਣੀ ਦਾ, ਫਿਰ ਉਹ ਜਿਹੜਾ ਚੜਿਆ ਹੋਇਆ ਪਾਣੀ ਸੀ ਉਹ ਥੱਲੇ ਹੋ ਗਿਆ। ਇਸੇ ਤਰੀਕੇ ਦੇ ਨਾਲ ਹੁਣ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ ਕਿ ਗੰਗਾ ਦਾ ਪਾਣੀ ਚਾਹੁੰਦਾ ਸੀ ਕਿ ਮੈਂ ਸਪਰਸ਼ ਕਰਾਂ, ਇਸ ਤਰੀਕੇ ਦੇ ਨਾਲ ਸਪਰਸ਼ ਹੋਇਆ, ਇਥੋਂ ਤੱਕ ਕਿ ਪਾਣੀ ਦਾ ਦੇਵਤਾ ਜਿਹੜਾ ਵਰਣ ਹੈ ਉਹ ਪ੍ਰਗਟ ਹੋਇਆ ਤੇ ਉਹਨੇ ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਧੋਤਾ। ਦੀਨ ਮਲਾਹ ਕੋ ਦਾਨ ਮਹਾ ਕਹਿ ਬਾਕ ਤਿਸੇ ਤਰਨੀ ਚਲਵਾਈ। ਬੇੜੀ ਨੂੰ ਚਲਾਉਣ ਵਾਲਾ ਜਿਹੜਾ ਮਲਾਹ ਸੀ ਉਹਨੂੰ ਬਹੁਤਾ ਸਾਰਾ ਦਾਨ ਦੇ ਰੂਪ ਦੇ ਵਿੱਚ ਧਨ ਦਿੱਤਾ ਤੇ ਹੁਕਮ ਕੀਤਾ ਕਿ ਬੇੜੀ ਨੂੰ ਹੋਰ ਅੱਗੇ ਤੋਂ ਅੱਗੇ ਚਲਾ। ਨੀਰ ਗੰਭੀਰ ਮੇ ਜਾਏ ਫਿਰੀ ਤਬ ਬੇਗ ਕੇ ਸਾਥ ਹੀ ਸ਼ੀਘਰ ਤਵਾਈ। ਗੰਭੀਰ ਨੀਰ ਪਾਵ ਕੇ ਜਿੱਥੇ ਬਹੁਤ ਜ਼ਿਆਦਾ ਵੱਡਾ ਤੇ ਡੂੰਘਾ ਪਾਣੀ ਸੀ ਉਥੋਂ ਤੱਕ ਬੇੜੀ ਨੂੰ ਲਿਜਾਇਆ ਗਿਆ ਹੈ, ਬੜੀ ਸ਼ੀਘਰਤਾ ਦੇ ਨਾਲ ਬੇੜੀ ਨੂੰ ਤੋਰਿਆ। ਖੇਲਤ ਬੀਤ ਗਇਓ ਇੱਕ ਜਾਮ ਮਹਾ ਅਭਿਰਾਮ ਸੁਹਾਵਤ ਹੈ। ਇਸ ਤਰੀਕੇ ਦੇ ਨਾਲ ਕ੍ਰੀੜਾ ਕਰਦੇ ਰਹੇ ਬਾਲਕਾਂ ਦੇ ਨਾਲ ਉਸ ਨਦੀ ਦੇ ਵਿੱਚ ਤੇ ਬੇੜੀਆਂ ਨੂੰ ਦੜਾਉਂਦੇ ਰਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਪਹਿਰ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ। ਸ੍ਰੀ ਗੁਜਰੀ ਤਵ ਦਾਸ ਪਠਿਓ ਕਹੋ ਜਾਏ ਚਲੋ ਸੋ ਬੁਲਾਵਤ ਹੈ। ਇੱਕ ਪਹਿਰ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਇੱਕ ਦਾਸ ਨੂੰ ਭੇਜ ਦਿੱਤਾ ਹੈ ਬੁਲਾਉਣ ਦੇ ਵਾਸਤੇ ਤੇ ਉਸ ਨੂੰ ਕਹਿੰਦੇ ਨੇ ਕਿ ਜਾਓ ਜਾ ਕੇ ਸੰਦੇਸ਼ਾ ਦਿਓ ਕਿ ਮੈਂ ਬੁਲਾ ਰਹੀ। ਹਾਥਨ ਜੋਰ ਕਰੀ ਬਿਨਤੀ ਪ੍ਰਭ ਜੂ ਜਨਨੀ ਉਤਲਾਵਤ ਹੈ। ਦਾਸ ਛੇਤੀ ਦੇ ਨਾਲ ਪਹੁੰਚਿਆ ਹੈ, ਉਸ ਨੇ ਹੱਥਾਂ ਨੂੰ ਜੋੜ ਕੇ ਬੇਨਤੀ ਕੀਤੀ ਹੈ, ਹੇ ਪ੍ਰਭੂ ਜੀ ਮਾਤਾ ਜੀ ਤੁਹਾਨੂੰ ਬੁਲਾ ਰਹੇ ਨੇ। ਤਾਮ ਬਰੇ ਸੁਖ ਧਾਮ ਪ੍ਰਭੂ ਜਿਸ ਨਾਮ ਜਪੇ ਜਨ ਮੋਖ ਕੋ ਪਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਦੇ ਸੰਦੇਸ਼ੇ ਨੂੰ ਮੰਨਿਆ ਸਤਿਗੁਰਾਂ ਨੇ ਤੇ ਫਿਰ ਆਪਣੇ ਘਰ ਦੇ ਵਿੱਚ ਸੁਖਾਂ ਦੇ ਰੂਪ ਸਤਿਗੁਰੂ ਜੀ ਪਹੁੰਚ ਗਏ ਨੇ, ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਮਨੁੱਖ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ। ਸ੍ਰੀ ਗੁਜਰੀ ਉੱਠ ਗੋਦ ਲਈਏ ਮਨ ਮੋਦ ਕੀਏ ਸੁਤ ਲਾਲਤ ਹੈ। ਮਾਤਾ ਗੁਜਰੀ ਜੀ ਨੇ ਆਪਣੀ ਗੋਦੀ ਦੇ ਵਿੱਚ ਸਤਿਗੁਰਾਂ ਨੂੰ ਬਿਠਾ ਲਿਆ ਹੈ ਤੇ ਬਹੁਤ ਹੀ ਜ਼ਿਆਦਾ ਲਾਡ ਲੜਾਉਂਦੇ ਨੇ ਤੇ ਖੁਸ਼ ਹੁੰਦੇ ਨੇ। ਸੂਗਤ ਮਾਥ ਪਲੋਸਤ ਹਾਥ ਸਨੇਹ ਕੇ ਸਾਥ ਨਿਹਾਲਤ ਹੈ। ਸਤਿਗੁਰਾਂ ਦੇ ਮੱਥੇ ਨੂੰ ਚੁੰਮਦੇ ਨੇ, ਸਿਰ ਨੂੰ ਹੱਥਾਂ ਦੇ ਨਾਲ ਪਲੋਸਦੇ ਨੇ, ਬਹੁਤ ਹੀ ਸਨੇਹ ਦੇ ਨਾਲ ਦੇਖਦੇ ਨੇ। ਪਾਚਿਰ ਕਾਲ ਲੀਏ ਗਨ ਬਾਲ ਨਦੀ ਜਹ ਚਾਲ ਹੀ ਚਾਲਤ ਹੈ। ਮਾਤਾ ਜੀ ਕਹਿੰਦੇ ਨੇ ਕਿ ਬਹੁਤ ਲੰਮਾ ਸਮਾਂ ਤੁਸੀਂ ਬਹੁਤੇ ਸਾਰੇ ਬਾਲਕਾਂ ਨੂੰ ਨਾਲ ਲੈ ਕੇ ਉੱਥੇ ਵਿਚਰਦੇ ਰਹੇ ਜਿੱਥੇ ਕਿ ਪਾਣੀ ਬਹੁਤ ਹੀ ਜ਼ਿਆਦਾ ਚੜਦਾ ਹੈ। ਨੀਕ ਨਾ ਸੋ ਰਮਨੀਕ ਰਹੋ ਕਰ ਖੇਲੋ ਸੀਖ ਸਿਖਾਲਤ ਹੈ। ਹੁਣ ਮਾਤਾ ਜੀ ਡਰਦੇ ਨੇ ਜ਼ਿਆਦਾ ਪਾਣੀ ਤੋਂ। ਮਾਤਾ ਜੀ ਕਹਿੰਦੇ ਨੇ ਕਿ ਨੀਕ ਨਾ ਸੋ ਪਾਵ ਕੇ ਉੱਥੇ ਨਹਿਰ ਤੇ ਜਾ ਕੇ ਬੇੜੀ ਦੀ ਅਸਵਾਰੀ ਕਰਨੀ ਜਾਂ ਉੱਥੇ ਨਹਾਉਣਾ ਇਹ ਚੰਗਾ ਨਹੀਂ ਹੈ। ਰਮਨੀਕ ਰਹੋ ਕਰ ਖੇਲੋ। ਮਾਤਾ ਜੀ ਕਹਿੰਦੇ ਨੇ ਕਿ ਤੁਸੀਂ ਘਰ ਦੇ ਵਿੱਚ ਹੀ ਚੰਗੀ ਰੀਤੀ ਦੇ ਨਾਲ ਖੇਡਿਆ ਕਰੋ, ਸੀਖ ਸਿਖਾਲਤ ਹੈ। ਮਾਤਾ ਜੀ ਇਸ ਤਰੀਕੇ ਦੀ ਸਿੱਖਿਆ ਦਿੰਦੇ ਨੇ। ਮਾਤ ਸੰਬਾਤ ਕਹਿ ਜੁਤ ਚਾਓ ਅਰੂੜ ਪਏ ਨਵਕਾ ਪਰ ਜਾਈ। ਮਾਤਾ ਜੀ ਨੂੰ ਫਿਰ ਰੁਚੀ ਦੇ ਨਾਲ ਚਾਹ ਦੇ ਨਾਲ ਦੱਸਦੇ ਨੇ, ਮਾਤਾ ਜੀ ਅਸੀਂ ਬੇੜੀ ਤੇ ਜਾ ਕੇ ਅਸਵਾਰ ਹੋਏ ਸਾਂ। ਕੇਵਟ ਨੀਰ ਗੰਭੀਰ ਵਿਖੇ ਪਹੁੰਚਾਏ ਮਹਾਬਲ ਧਾਰ ਤਵਾਈ। ਜਿਹੜਾ ਕੇਵਟ ਸੀ, ਜਿਹੜਾ ਮਲਾਹ ਸੀ, ਉਹਨੇ ਬਹੁਤ ਹੀ ਜ਼ਿਆਦਾ ਬੇੜੀ ਦੇ ਵਿੱਚ ਝੂਟੇ ਦਿੱਤੇ, ਜਿੱਥੇ ਬਹੁਤਾ ਜ਼ਿਆਦਾ ਪਾਣੀ ਸੀ ਉੱਥੇ ਵੀ ਤੇਜ਼ੀ ਦੇ ਨਾਲ ਲੈ ਕੇ ਗਿਆ। दूर गयो पुन ल्यावत पा बड भेद तरे है पांत पर माई। माता जी मला दूर बेड़ी नू लेके चलिया गया ते फिर तेजी दे नाल ही वापस बेड़ी नू इस तरीके दे नाल परता के लियांदा। बिगसै सुन बात हृदय हर खात बिलोकत मात महायुम गाती। माता जी नू खुशी दे नाल जदों इस तरह दियां गल्लां दसियां ते माता जी गल्लां नू सुन के बड़े प्रसन्न होए। जन साधन साधत को दुख दे तेह सिद्ध मिली होए शीतल छाती। हुण कवि संतोख सिंह जी एक प्रमाण देंदे ने कि दुखदाई साधना नू साधदिआं जिवें किसे नू सिद्धी मिले तां छाती ठर जांदी है, इसे तरह माता गुजरी जी दी छाती ठर गई। रहण परी कर भोजन ऐन पियो पैसन करी सुख पाए। जदों रात होई ते फिर भोजन नू छकिया है, फिर इस तों बाद दुध पीता ते फिर सुख दे नाल विराज गए। पोर पई तज नींद उठे कर सौच शनान प्रियंक सुहाए। जदों सवेर होई ते फिर नींद नू छड़ के उठे ने इशनान पानी करके पलंग ते बह गए। सुंदर चीर विभूखण कंचन मोल वड़े जननी पहराए। बहुते सुंदर कपड़िया नू ते बहुते सुंदर गहनिया नू उस वेले माता जी ने पहनाया। शाह तनीन के आए सपूत नमो कर हो ही मिले समुदाए। जड़े बहुत सारे वड़े शाह ने तनी लोग ने उन्हां दे सपुत्र आण के मिले। पांत अनेकल खेलत खेलत बोलत डोलत मंदर माही। अनेक प्रकार दियां जिहड़ियां खेडां ने उह घर दे विच ही पहलां खेडियां। एक बिरधा कर पास परोसन अजाय खिजावत है कर ताही। कवि संतोख सिंह जी लिखदे ने कि लागे ही गवान दे विच एक बिरध औरत रहिंदी सी, रोज ही जाके उस नूं खिजाया करदे सन। आंख बचाए उचाए ले जावत कातनी तूल रसू तुझे पाही। कवि संतोख सिंह जी लिखदे ने अख बचा के उस माई दियां जिहड़ियां पूणियां ने उन्हां नूं चुक के लै जांदे सन, माई चरखा कतदी हुंदी सी। सो अवलोक सकोप उठे गए छूछक हाथ परे पिछ वाही। अज सारे दे सारे मिलके गए ने, ओदा पूणियां वाला छब्बा चुक लिया है ते इधर उधर सारियां पूणियां नू खिलार दिता। कवि संतोख सिंह जी लिखदे ने कि समेत कोप दे गुस्से दे नाल ओ बुढ़ी उठी है, उन्ने अपने हथ दे विच सोटी फड़ी। आए समीप पलाए चले तब जो मिलके नहीं छूवन पावे। जान बुझ के सारे दे सारे मिलके उस माई नू खिजाउंदे ने, पहला ज्यादा कोल आ जांदे ने ते जदों अगे वधदी है ते फिर पिछा दौड़ जांदे ने, इन्ना क दूर रहिंदे ने कि किते माई सानू फड़ ना लवे। दूर ना जात नजीक रहें इम जानत मैं गहलेऊं पलावें। कवि संतोख सिंह जी लिखदे ने कि माई तो दूर नहीं जांदे, लागे लागे ही रहिंदे ने ते दूसरी तरफ माई इस तरह समझदी है कि मैं हुणे फड़ लवांगी हुणे फड़ लवांगी। नूपर किंकनी कंकण कंचन भूखण ए सब नाद उठावें। जदों दूर नूं दौड़दे ने ते फिर जिहड़ियां पैरां दे विच झांजरां ते होर गहने पाए होए हुंदे ने उह सारे दे सारे आवाज करदे ने। ताए तै उत जात कितै कित ताहे गतात ततार परमावै। कवि संतोख सिंह जी लिखदे ने कि दौड़ दौड़ के इधर उधर चले जांदे ने ताहे गतागत तार परमावै। कवि संतोख सिंह जी लिखदे ने कि टेढ़ दे के फड़ाई ना देने वाले चाल नूं धारण करदे ने। जाहे कहां गह के तुझको तो वो मात के पास मैं देऊं गहाई। ਝਿੜਕ ਕੇ ਉਸ ਮਾਤਾ ਨੇ ਆਖਿਆ, ਸਤਿਗੁਰਾਂ ਨੂੰ ਕਿ ਕਿੱਥੇ ਦੌੜ ਕੇ ਜਾਓਗੇ, ਮੈਂ ਤੁਹਾਨੂੰ ਫੜ ਕੇ ਤੇ ਫਿਰ ਤੁਹਾਡੀ ਮਾਤਾ ਦੇ ਕੋਲ ਜਾ ਕੇ ਫੜਾਵਾਂਗੀ। ਛੂਛਕ ਦੇ ਕਰ ਆਪਣੇ ਕਰ ਕੀ ਹਤਵਾਉ ਭਲੇ ਸਭ ਬਾਤ ਸੁਣਾਈ। ਕਹਿੰਦੇ ਆ ਕਿ ਤੁਹਾਨੂੰ ਫੜ ਕੇ ਮੈਂ ਤੁਹਾਡੀ ਮਾਂ ਦੇ ਕੋਲ ਲੈ ਜਾਵਾਂਗੀ ਤੇ ਆ ਜਿਹੜੀ ਸੋਟੀ ਮੈਂ ਆਪਣੇ ਹੱਥ ਦੇ ਵਿੱਚ ਫੜੀ ਹੋਈ ਹੈ ਇਹ ਤੁਹਾਡੀ ਮਾਤਾ ਨੂੰ ਦੇਵਾਂਗੀ ਤੇ ਸਾਰੀ ਗੱਲ ਸੁਣਾ ਕੇ ਫਿਰ ਤੁਹਾਨੂੰ ਕੁਟਵਾਵਾਂਗੀ। ਰੇ ਸੁਣ ਗੋਬਿੰਦ ਜਾ ਹੋਇਆ ਬੇਟਰ ਮੋਹਿਕ ਸ਼ਾਮ ਕਰੇ ਅਕੋਲਾਈ। ਕਹਿੰਦੀ ਹੈ ਹੇ ਗੋਬਿੰਦ ਹੁਣ ਤੂੰ ਟਲ ਜਾ, ਮੁੜ ਜਾ ਆਪਣੇ ਕਾਰਨਾਮੇ ਤੋਂ, ਮੈਨੂੰ ਤੂੰ ਥਕਾ ਦਿੱਤਾ ਹੈ, ਵਿਆਕਲ ਕਰ ਦਿੱਤਾ। ਹੱਥ ਤੇ ਡਾਰ ਉਤਾਇਲ ਦੇਵੋ ਨਾ ਤਾਂ ਮੈਂ ਕਹਿਹੋ ਕਰ ਜਾਈ। ਕਹਿੰਦੀ ਹੈ ਕਿ ਆਪਣੇ ਹੱਥ ਦੇ ਵਿੱਚੋਂ ਮੇਰਾ ਪੂਣੀਆਂ ਵਾਲਾ ਜਿਹੜਾ ਛਾਬਾ ਹੈ ਉਸ ਨੂੰ ਛੱਡ ਦੇ ਤੇ ਇੱਥੋਂ ਚਲਿਆ ਜਾ, ਜੇ ਤੂੰ ਇਸ ਤਰ੍ਹਾਂ ਨਾ ਕੀਤਾ ਤੇ ਫਿਰ ਮੈਂ ਘਰ ਜਾ ਕੇ ਤੁਹਾਡੇ ਤੇਰੀ ਸ਼ਿਕਾਇਤ ਲਾਵਾਂਗੀ। ਤਾਂ ਇੱਕ ਜਾਏ ਪਜਾਏ ਸ਼ਰਮਾਵੇ ਫੇਰ ਬਖੇਰਤ ਸੂਤਰੋ ਪੂਣੀ। ਬਹੁਤਾ ਹੀ ਜ਼ਿਆਦਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਨੂੰ ਭਜਾਇਆ ਵੀ, ਉਸ ਨੂੰ ਥਕਾਇਆ ਵੀ ਤੇ ਉਸ ਨੂੰ ਬੜਾ ਖਿਜਾਇਆ ਤੇ ਪੂਣੀਆਂ ਸਾਰੀਆਂ ਖਿਲਾਰ ਦਿੱਤੀਆਂ। ਬੀਨ ਤਸੋ ਤਬ ਜਾਏ ਮਿਲੈ ਜਹ ਬਾਲਕ ਬ੍ਰਿੰਦਨ ਖੇਲ ਸਲੋਣੀ। ਪੂਣੀਆਂ ਨੂੰ ਸੁੱਟ ਕੇ ਦੌੜ ਗਏ ਸਾਰੇ ਦੇ ਸਾਰੇ ਬਾਹਰ ਨੂੰ, ਉਹ ਪਿੱਛੋਂ ਪੂਣੀਆਂ ਨੂੰ ਚੁਣ ਚੁਣ ਕੇ ਆਪਣੇ ਛਾਬੇ ਦੇ ਵਿੱਚ ਪਾਉਣ ਲੱਗੀ, ਫਿਰ ਜਾ ਕੇ ਬਾਹਰ ਆਪਣੇ ਦੋਸਤਾਂ ਦੇ ਨਾਲ ਸੁੰਦਰ ਖੇਡ ਖੇਡਣ ਲੱਗੇ। ਤੂਲ ਰਤਾਰ ਜਥਾ ਬਿਗਰੇ ਤੇ ਮੈਂ ਹੱਥ ਧਰੇ ਹੋਏ ਕੋਪ ਤੇ ਆਉਣੀ। ਭਾਵ ਕੇ ਸਾਰੀਆਂ ਪੂਣੀਆਂ ਖਿਲਰ ਗਈਆਂ ਸਨ। ਉਸ ਵੇਲੇ ਬਹੁਤ ਹੀ ਜ਼ਿਆਦਾ ਮਾਈ ਨੂੰ ਕ੍ਰੋਧ ਆਇਆ। ਸ੍ਰੀ ਗੁਜਰੀ ਟਿਗ ਤੀਰ ਦਿਖਾਵਤ ਬਾਤ ਬਣਾਏ ਸੁਨਾਵਤ ਦੂਣੀ। ਉਹ ਮਾਈ ਮਾਤਾ ਗੁਜਰੀ ਜੀ ਦੇ ਕੋਲ ਚਲੀ ਗਈ ਹੈ, ਜਾ ਕੇ ਸਤਿਗੁਰਾਂ ਦੀ ਸ਼ਿਕਾਇਤ ਕੀਤੀ, ਭਾਵ ਕੇ ਉਹਨੇ ਗੱਲਾਂ ਦੂਣੀਆਂ ਬਣਾ ਕੇ ਸੁਣਾਈਆਂ। ਲੇਹ ਬਿਲੋਕ ਸੁਨੰਦਨ ਕੀ ਕਰਤੂਤ ਕਰੀ ਕਰ ਤੂਮ ਉਤਾਰੇ। ਜਾ ਕੇ ਮਾਈ ਮਾਤਾ ਗੁਜਰੀ ਜੀ ਨੂੰ ਕਹਿੰਦੀ ਹੈ ਕਿ ਦੇਖੋ ਆਪਣੇ ਪੁੱਤਰ ਦੀ ਇਸ ਕਰਤੂਤ ਨੂੰ ਕਰੀ ਕਰ ਤੂਮ ਉਤਾਰੇ। ਕਹਿਣ ਤੋਂ ਭਾਵ ਹੈ ਕਿ ਉਦਮ ਮਚਾਇਆ ਹੋਇਆ ਉਸਨੇ ਹਰ ਇੱਕ ਥਾਂ ਦੇ ਉੱਤੇ। ਬੈਠਣ ਦੇਤ ਨ ਕਾਤਨ ਦੇਤ ਸੁਲੇਤ ਉਠਾਏ ਬਿਨਾ ਹੀ ਨਿਹਾਰੇ। ਮਾਈ ਮਾਤਾ ਗੁਜਰੀ ਜੀ ਨੂੰ ਕਹਿੰਦੀ ਹੈ ਕਿ ਬਹਿਣ ਨਹੀਂ ਦਿੰਦਾ ਨਾ ਹੀ ਚਰਖਾ ਕੱਤਣ ਦਿੰਦਾ ਹੈ। ਜਦੋਂ ਮੈਂ ਚਰਖਾ ਕੱਤਣ ਬੈਠਦੀ ਹਾਂ ਅਚਾਨਕ ਹੀ ਆਣ ਕੇ ਮੇਰੇ ਛਾਬੇ ਨੂੰ ਪੂਣਿਆਂ ਵਾਲੇ ਨੂੰ ਚੁੱਕ ਕੇ ਲੈ ਜਾਂਦਾ। ਫੈਂਕਤ ਦੂਰ ਬਿਖੇਰ ਤਹਿ ਤਹਿ ਦੌਰ ਤਹਿ ਕੁਕਰੀ ਬਿਸਤਾਰੇ। ਕਹਿੰਦੀ ਹੈ ਕਿ ਦੂਰ ਪੂਣੀਆਂ ਨੂੰ ਸੁੱਟ ਦਿੰਦਾ ਹੈ, ਖਿਲਾਰ ਦਿੰਦਾ ਹੈ ਤੇ ਫਿਰ ਛੱਡ ਕੇ ਦੌੜ ਜਾਂਦਾ ਹੈ। ਕੁਕਰੀ ਬਿਸਤਾਰੇ ਕਹਿਣ ਤੋਂ ਭਾਵ ਹੈ ਕਿ ਮੁੰਡੇ ਸਾਰੇ ਦੇ ਸਾਰੇ ਖਿਲਾਰ ਦਿੰਦਾ। ਹਾਥ ਨਾਇਆਵਤ ਮੋਹ ਪ੍ਰਮਾਵਤ ਮ੍ਰੈਸ਼ਮ ਪਾਏ ਕਰੀ ਹੈ ਪੁਕਾਰੇ। ਦੌੜ ਜਾਂਦਾ ਹੈ, ਮੇਰੇ ਹੱਥੀ ਨਹੀਂ ਚੜਦਾ, ਮੈਂ ਬਹੁਤ ਜ਼ਿਆਦਾ ਮਗਰ ਦੌੜਦੀ ਹਾਂ ਪਰ ਫੜ ਨਹੀਂ ਸਕਦੀ, ਥੱਕ ਜਾਂਦੀ ਹਾਂ, ਇਸ ਕਰਕੇ ਮਾਤਾ ਜੀ ਮੈਂ ਤੁਹਾਡੇ ਕੋਲ ਪੁਕਾਰ ਕੀਤੀ। ਸ੍ਰੀ ਗੁਜਰੀ ਸੁਣ ਪੁੱਤਰ ਕੀ ਬਾਰ ਤਾਂ ਚੰਚਲ ਤਾਇਦ ਕਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਆਪਣੇ ਪੁੱਤਰ ਦੀ ਵਾਰਤਾ ਨੂੰ ਸੁਣਿਆ ਹੈ, ਜਿਹੜੀ ਵਾਰਤਾ ਬਹੁਤ ਹੀ ਜ਼ਿਆਦਾ ਚੰਚਲਤਾ ਵਾਲੀ। ਜਾਏ ਅਕਾਵਤ ਸਾਂਝ ਸਵੇਰ ਬ੍ਰਿਦਾ ਬਿਨ ਜੋਰ ਬੜੀ ਅਕੋਲਾਈ। ਮਾਤਾ ਜੀ ਸੋਚਦੇ ਨੇ ਕਿ ਰੋਜ਼ ਹੀ ਸਵੇਰੇ ਤੇ ਸ਼ਾਮ ਜਾ ਕੇ ਮੇਰਾ ਪੁੱਤਰ ਇਸ ਬੁਰੜੀ ਨੂੰ ਬਹੁਤ ਹੀ ਜ਼ਿਆਦਾ ਵਿਆਕਲ ਕਰਦਾ ਹੈ, ਇਸ ਨੂੰ ਬਹੁਤ ਜ਼ਿਆਦਾ ਥਕਾਉਂਦਾ ਹੈ, ਅਕਾਉਂਦਾ ਹੈ। ਠਾਣ ਕਿਰਪਾ ਤਨ ਦੀਨ ਕਛੂ ਸਭ ਚੀਰ ਸਰੀਰ ਕੇ ਦੀਨ ਬਣਾਈ। ਤੇ ਉਸ ਵੇਲੇ ਮਾਤਾ ਗੁਜਰੀ ਜੀ ਨੇ ਕਿਰਪਾ ਨੂੰ ਧਾਰਨ ਕਰਕੇ ਉਹਨੂੰ ਬਹੁਤਾ ਸਾਰਾ ਧਨ ਦਿੱਤਾ, ਇਸ ਤੋਂ ਇਲਾਵਾ ਉਹਨੂੰ ਨਵੇਂ ਕੱਪੜੇ ਵੀ ਬਣਵਾ ਕੇ ਦਿੱਤੇ।
ਮੋਹ ਸੁੱਤ ਜੋ ਅਪਰਾਧ ਕਰੇ
मन में नहीं आनो कोप समाई। माता गुजरी जी उस माई नू कहंदे ने कि मेरा पुत्र जे कोई भी अपराध करे ते उस दी गल नू मन दे उते नहीं धारण करना, गुस्से नहीं होना। मैं ना करूं रिस को कब तां पर मोह ग्रह खेलन रोज सजावे। माई नू जदों बहुती माया मिल गई है, कपड़े मिल गए ने, ते माई खुश हो गई है, अगों हाथ जोड़ के कहंदी है मैं ना करूं रिस, मैं ते कदे भी गुस्सा नहीं करांगी, कदे भी ओदे उते कोप नू तारण नहीं करांगी। मोह ग्रह खेलन रोज सजावे, भावे मेरे घर दे विच रोज ही खेलन दे वास्ते आ जावे। बालक सांगिल जाए प्रवेश ले वस्तु निज हाथ बगावे। कहिंदी है कि बालकां दे नाल अगे भी रोज जांदा है, घर दे विच प्रवेश कर जांदा है ते मेरियां चीजां नू इधर उधर खिलार दिंदा है। कहिंदी है गैल परों तब भाज चले जब मौन करो बहु भांत खिजावे। कहिंदी है कि जेकर उन्हां दा पिछा करदे आ ते अगों दौड़ जांदे ने, मेरे हाथ नहीं लगते, जेकर चुप करके बह जानी हां ते फिर मैनू बहुत ही ज्यादा खिजाउंदे ने। अंतर मैं जब बाहर पाजत बाहर मैं तब अंतर तावे। जदों मैं अंदर हुंदी हां ते ओ बाहर भज जांदे ने सारे दे सारे, जदों मैं बाहर जानी हां ते ओ दौड़ के अंदर वड़ जांदे ने। देख बिलोचन होत हरो मन तो सत जीवो लाख बरीसा। माता गुजरी जी नू कहंदी है माई के देख के उस दे स्वरूप नू मेरा मन बहुत ही ज्यादा प्रसन्न हुंदा है, भावे के मैनू खिजाउंदा ही है। इस करके तो सत जीवो लाख बरीसा मैं असीस देंदी हां कि तेरा पुत्र लखां वरियां दे तक जिउंदा रहे। आए बसे जब के इस थान पायो सुख मोको ओट गरीसा। माई माता गुजरी जी नू कहंदी है कि जदों दे तुसी इत्थे आण के वसे हो उदों दा मैनू इस तरह दी ओट हो गई है, इस तरह दा सहारा मिल गया कि जिवें समेर पहाड़ दा सहारा होवे। छादन भोजन पावत हो हर खावत देत बिलास असीसा। पाव के खाण दे वास्ते ते पहनण दे वास्ते तुहाडे तों माता जी मिलदा है, मैं प्रसन्न रहनी हां इस करके असीसा देंदे। मोयर को प्रिया लागत है मणि ज्यो अवलोक अशोक महिषा। माई माता जी नूं कहंदी है कि उत्तों उत्तों मैं गुस्सा करदी हां पर अंदरों मेरे मन नूं बहुत ही ज्यादा तुहाडा पुत्र प्यारा लगदा है। मणि ज्यो अवलोक अशोक गहिषा। कवि संतोख सिंह जी प्रमाण देंदे ने कि शेष नाग जिवें मणि नूं वेख के खुश हुंदा है, माई कहंदी है मैं इस तरह खुश हुंनी। कोठन पै कर भूम बिखे बहु धूम करी चल आज मैं आई। कोठियां ते चढ़ के घर दे विच वड़ के बहुत ही ज्यादा अज उन्होंने धूम मचाई तां मैं माता जी तुहाडे कोल चल के आई हां। तो सत होए सुचेत गयो इस हेत जनावण को बिर माई। माई कहंदी है कि तुहाडा पुत्र बहुत ही ज्यादा सुचेत हो गया है, होशियार हो गया है, ये दसन दे वास्ते मैं तुहाडे कोल आई हां। नाह तयावत जात हमेश ही मैं बिगसों पिरख किरड नताई। कहंदी है नहीं ते रोज ही आउंदा है, रोज ही इस तरह दियां शरारतां करके मैनू खिजाउंदा है पर मैं कदे नहीं आई, मैं तुहानू उस दी क्रीड़ा दसन दे वास्ते अज पहुंचे। आप बसो सुख सो सुत जीवो थीवो कामण ज्यो मन पाई। माई माता गुजरी जी नू कहंदी है कि तुसी हमेशा सुख दे नाल वसदे रहो, तुहाडा पुत्र चिरां तक जिउंदा रहे, तुहाडियां सारियां ही मन दियां कामनावां हमेशा पूरियां होण। श्री गुजरी को प्रसन्न कियो एम सो गमनी अपने घर को। कवि संतोख सिंह जी लिखदे ने कि माता गुजरी जी नू इस तरीके दे वचन कह के माई ने प्रसन्न कीता है ते फिर अपने घर नू चली गई। पौर मयावत भेट पई पुन लाग डरावण श्री गुर सुत को। ਜਦੋਂ ਮਾਈ ਮਾਤਾ ਜੀ ਨੂੰ ਮਿਲ ਕੇ ਬਾਹਰ ਆ ਰਹੀ ਸੀ ਤੇ ਦੂਸਰੀ ਤਰਫ ਸਤਿਗੁਰੂ ਜੀ ਅੰਦਰ ਵੜ ਰਹੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਸਪਰ ਇੱਕ ਦੂਜੇ ਦੇ ਨਾਲ ਭੇਟ ਹੋ ਗਈ ਹੈ, ਮਿਲਾਪ ਹੋ ਗਿਆ ਤੇ ਫਿਰ ਮਾਈ ਸਤਿਗੁਰਾਂ ਨੂੰ ਡਰਾਉਣ ਦੇ ਬਚਨ ਕਹਿੰਦੀ ਹੈ, ਤੋ ਜਨਨੀ ਟਿਗ ਮੈਂ ਬਰਨੀ ਜਿਮ ਧੂਮ ਕਰੀ ਤਜ ਕੇ ਡਰ ਕੋ। ਸਤਿਗੁਰਾਂ ਨੂੰ ਕਹਿੰਦੀ ਹੈ ਕਿ ਤੇਰੀ ਮਾਂ ਦੇ ਕੋਲ ਮੈਂ ਹੁਣੇ ਹੀ ਸ਼ਿਕਾਇਤ ਲਾ ਕੇ ਆਈ ਹਾਂ ਕਿ ਕਿਸ ਤਰ੍ਹਾਂ ਦੀ ਧੁੰਮ ਤੂੰ ਮਚਾ ਰੱਖੀ ਹੈ ਡਰ ਨੂੰ ਛੱਡ ਕੇ। ਛੂਛਕ ਮਾਰੇ ਗੀ ਅਬ ਜਾਹੋ ਤੂੰ ਫੇਰ ਨਹੀਂ ਕਬ ਹੂੰ ਕਰ ਕੋ। ਕਹਿੰਦੀ ਹੈ ਜਾ ਛੇਤੀ ਅੰਦਰ ਜਾ, ਤੈਨੂੰ ਸੋਟੀਆਂ ਮਾਰੇਗੀ ਤੇ ਤੈਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਸ਼ਰਾਰਤਾਂ ਕਰੀ ਦੀਆਂ ਨੇ। ਦੇਖ ਬ੍ਰਿਧਾ ਪਜ ਦੂਰ ਪਏ ਨਿਜ ਧਾਮ ਮੇ ਜਾਏ ਪ੍ਰਵੇਸ਼ ਕੀਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਈ ਦੀਆਂ ਗੱਲਾਂ ਨੂੰ ਸੁਣ ਕੇ ਉਹਦੇ ਤੋਂ ਦੂਰ ਭੱਜਦੇ ਨੇ ਤੇ ਫਿਰ ਜਦੋਂ ਮਾਈ ਚਲੇ ਗਈ ਤੇ ਫਿਰ ਆਪਣੇ ਘਰ ਦੇ ਵਿੱਚ ਡਰਦਿਆਂ ਡਰਦਿਆਂ ਪ੍ਰਵੇਸ਼ ਕੀਤਾ। ਮਾਤ ਨੇ ਗੋਦ ਲਿਓ ਪਰ ਮੋਦ ਸਰੀਰ ਲੱਗੀ ਰੰਜ ਰੰਗ ਪਾਇਓ। ਹੁਣ ਸਤਿਗੁਰੂ ਜੀ ਤੇ ਡਰਦੇ ਸਨ ਕਿ ਮਾਈ ਸ਼ਿਕਾਇਤ ਲਾ ਕੇ ਆਈ ਹੈ, ਹੋ ਸਕਦਾ ਹੈ ਮਾਤਾ ਜੀ ਗੁੱਸੇ ਹੋਣ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਉਂਦਿਆਂ ਸਾਰ ਹੀ ਮਾਤਾ ਜੀ ਨੇ ਗੋਦੀ ਦੇ ਵਿੱਚ ਸਤਿਗੁਰਾਂ ਨੂੰ ਬਿਠਾ ਲਿਆ ਤੇ ਜਿਹੜਾ ਸਰੀਰ ਦੇ ਉੱਤੇ ਘੱਟਾ ਮਿੱਟੀ ਲੱਗਾ ਹੋਇਆ ਸੀ ਉਹਨੂੰ ਝਾੜਨ ਲੱਗੇ। ਪਹੁੰਚ ਤੇ ਆਪਣੇ ਲੇ ਕਰ ਚੀਰ ਜਿਸੀ ਕੋ ਦੀਰਘ ਭਾਗ ਥਿਓ। ਭਾਵ ਕੇ ਆਪਣੇ ਦੁਪੱਟੇ ਦੇ ਨਾਲ ਹੀ ਆਪਣੇ ਪੁੱਤਰ ਦੇ ਅੰਗਾਂ ਨੂੰ ਮਾਤਾ ਗੁਜਰੀ ਜੀ ਪੂੰਝਣ ਲੱਗੇ ਨੇ ਵੱਡੇ ਭਾਗਾਂ ਵਾਲੇ। ਨੰਦਨ ਸਿਰ ਸੁਖ ਕੰਧ ਬਿਲੋਕ ਬਿਲੰਦ ਸਨੇਹ ਛੇਹ ਠਯੋ। ਵੱਡੇ ਸੁਖਾਂ ਦਾ ਮੂਲ ਜਿਹੜਾ ਪੁੱਤਰ ਹੈ ਉਹ ਮਾਤਾ ਗੁਜਰੀ ਜੀ ਨੂੰ ਪ੍ਰਾਪਤ ਹੋਇਆ, ਜਿਹਦੇ ਨਾਲ ਉਹ ਬਹੁਤ ਹੀ ਜ਼ਿਆਦਾ ਸਨੇਹ ਕਰਦੇ ਨੇ, ਕਦੇ ਵੀ ਉਹ ਆਪਣੇ ਇਸ ਰਸ ਨੂੰ ਤੋੜ ਨਹੀਂ ਸਕਦੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਖਾਣ ਪਾਣ ਕਰ ਸਤਿਗੁਰੂ ਸੋਠ ਪ੍ਰਿਯੰਕ ਪਰ ਸੈਨ ਸੁਖ ਸੋ ਸਕਲ ਬਿਤਾਇਕ ਉਠੇ ਮਿੱਟੀ ਜਬ ਰੈਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਨੂੰ ਖਾ ਪੀ ਕੇ ਫਿਰ ਸੋਹਣੇ ਪਲੰਗ ਦੇ ਉੱਤੇ ਵਿਰਾਜ ਗਏ, ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ ਤੇ ਜਦੋਂ ਰਾਤ ਬੀਤੀ ਅਗਲਾ ਸਵੇਰਾ ਹੋਇਆ। ਸੋਚ ਸ਼ਨਾਣ ਜਥਾਵਤ ਕੀ ਨਸ ਬਾਲਕ ਸ਼ਾਨ ਕੇ ਪੁਨ ਆਏ। ਉੱਠ ਕੇ ਇਸ਼ਨਾਨ ਪਾਣੀ ਕੀਤਾ ਹੈ, ਤਿਆਰ ਹੋਏ ਨੇ, ਇੰਨੇ ਚਿਰ ਨੂੰ ਨਾਲ ਦੇ ਸਾਥੀ ਬਾਲਕ ਖੇਡਣ ਦੇ ਵਾਸਤੇ ਆ ਗਏ। ਕਹਿ ਮਨ ਭਾਵਤ ਭੋਜਨ ਕੋ ਮਿਲੇ ਆਪਸ ਮੈਂ ਸ਼ੁਭ ਖੇਲ ਮਚਾਏ। ਸਾਰਿਆਂ ਨੇ ਮਿਲ ਕੇ ਹੀ ਭੋਜਨ ਛਕਿਆ ਹੈ ਤੇ ਫਿਰ ਖੇਡਾਂ ਖੇਡਣ ਲੱਗੇ। ਏਕ ਹੋ ਤੋ ਸਿਸ ਬਾਕ ਕਯੋ ਤਿਸ ਸਿਰ ਗੁਰ ਜੀ ਸਲਤਾ ਸਮੁਦਾਏ। ਉਹਨਾਂ ਬਾਲਕਾਂ ਦੇ ਵਿੱਚੋਂ ਇੱਕ ਬਾਲਕ ਸੀ ਜਿਸਨੇ ਸਤਿਗੁਰਾਂ ਨੂੰ ਆਖਿਆ ਕਿ ਕਹਿੰਦਾ ਕਿ ਦਰਿਆ ਤੇ ਖੇਡਣ ਦੇ ਵਾਸਤੇ ਚੱਲੀਏ। ਆਪਣੇ ਤਾਮ ਕੀ ਕੀਨ ਤਰੀ ਅਭਿਲਾਖ ਜਥਾ ਵਿਚਰੈ ਸਭ ਥਾਏ। ਉਹ ਲੜਕਾ ਕਹਿੰਦਾ ਹੈ ਕਿ ਘਰ ਦੇ ਵਿੱਚ ਹੀ ਮੇਰੇ ਪਿਤਾ ਨੇ ਇੱਕ ਬੇੜੀ ਬਣਾਈ ਹੋਈ ਹੈ, ਉਸ ਬੇੜੀ ਨੂੰ ਲੈ ਕੇ ਜਾਵਾਂਗੇ ਤੇ ਆਪਣੀ ਆਸ਼ਾ ਨੂੰ ਪੂਰੀਆਂ ਕਰਾਂਗੇ, ਬੇੜੀ ਨੂੰ ਦਰਿਆ ਦੇ ਵਿੱਚ ਘੁਮਾਵਾਂਗੇ। ਮੋਹ ਪਿਤ ਪੀ ਚਾਹ ਕੋ ਸੋ ਭਣਿਓ ਪਰ ਪੰਕਜ ਆਪਣੇ ਦੇਹ ਚੁਹਾਏ। ਉਹ ਲੜਕਾ ਕਹਿੰਦਾ ਕਿ ਮੇਰੇ ਪਿਤਾ ਦੀ ਵੀ ਇਸ ਤਰ੍ਹਾਂ ਦੀ ਚਾਹ ਹੈ ਕਿ ਤੁਹਾਡੇ ਜਿਹੜੇ ਚਰਨ ਨੇ ਉਸ ਬੇੜੀ ਦੇ ਵਿੱਚ ਪੈਣੇ ਚਾਹੀਦੇ ਨੇ। ਖੇਲ ਕਰ ਜਲ ਬੀਚ ਫਿਰ ਨਵਕਾਸ ਤਰ ਬਹੁ ਦੂਰ ਪਜਾਏ। ਕਹਿੰਦਾ ਕਿ ਖੇਡਾਂ ਕਰਾਂਗੇ ਪਾਣੀ ਦੇ ਵਿੱਚ ਜਾ ਕੇ, ਬੇੜੀ ਨੂੰ ਬਹੁਤ ਜ਼ੋਰ ਦੇ ਨਾਲ ਇਧਰ ਉਧਰ ਭਜਾਵਾਂਗੇ। ਯੋਂ ਸੁਣ ਕੇ ਸਭ ਬਾਲਪਨ ਗੁਰਜੀ ਚਲੀਏ ਨੀਕ ਬਤਾਏ। ਜਦੋਂ ਇੱਕ ਨੇ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ ਤੇ ਬਾਕੀ ਸਾਰਿਆਂ ਲੜਕਿਆਂ ਨੇ ਵੀ ਉਹਦੀ ਸਲਾਹ ਦੇ ਵਿੱਚ ਹਾਮੀ ਭਰੀ ਹੈ, ਕਹਿੰਦੇ ਨੇ ਕਿ ਸਾਨੂੰ ਸਾਰਿਆਂ ਨੂੰ ਜ਼ਰੂਰ ਜਾਣਾ ਚਾਹੀਦਾ। ਬੂਝ ਕੇ ਮਾਤ ਕਿਰਪਾਲ ਕੋ ਸੰਗ ਲੈ ਗੌਣ ਕਰਿਓ ਦਰਿਆਵਣ ਥਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾ ਤੇ ਮਾਤਾ ਗੁਜਰੀ ਜੀ ਕਦੇ ਇਕੱਲਿਆਂ ਨੂੰ ਭੇਜਦੇ ਸਨ ਤੇ ਨਾ ਹੀ ਸਤਿਗੁਰੂ ਜੀ ਕਦੇ ਇਕੱਲੇ ਪੁੱਛਣ ਤੋਂ ਬਗੈਰ ਬਾਹਰ ਜਾਂਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੂਝ ਕੇ ਮਾਤਾ ਜੀ ਨੂੰ ਜਾ ਕੇ ਸਤਿਗੁਰਾਂ ਨੇ ਜਾਣ ਦੀ ਆਗਿਆ ਲਈ ਹੈ ਤੇ ਮਾਤਾ ਜੀ ਨੇ ਹੁਕਮ ਕੀਤਾ ਹੈ ਕਿਰਪਾਲ ਜੀ ਨੂੰ ਕਿ ਤੁਸੀਂ ਇਹਦੇ ਨਾਲ ਜਾਓ। ਫਿਰ ਮਾਮਾ ਕਿਰਪਾਲ ਜੀ ਨੂੰ ਨਾਲ ਲੈ ਕੇ ਫਿਰ ਸਾਰੇ ਦੇ ਸਾਰੇ ਮਿਲ ਕੇ ਦਰਿਆ ਤੇ ਚਲੇ ਗਏ। ਸੇਵਕ ਸੰਗ ਅਨੇਕ ਸਮੇਤ ਬਵੇਕ ਕੇ ਸਾਗਰ ਜਾਤ ਪਾਏ। ਬਹੁਤੇ ਸਾਰੇ ਜਿਹੜੇ ਸੇਵਕ ਨੇ ਉਹ ਵੀ ਨਾਲ ਹੀ ਗਏ ਨੇ ਜੋ ਕਿ ਗਿਆਨ ਦੇ ਸਾਗਰ ਨੇ ਸਤਿਗੁਰੂ ਜੀ ਉਹਨਾਂ ਦੇ ਨਾਲ। ਸ਼ਾਹ ਨੇ ਆਣ ਪ੍ਰਸ਼ਾਦ ਧਰਿਓ ਅਰਦਾਸ ਕਰੀ ਵਰਤਾਵ ਦਏ। ਉਸ ਵੇਲੇ ਸ਼ਾਹ ਨੇ ਆਣ ਕੇ ਪ੍ਰਸ਼ਾਦ ਅਰਪਣ ਕੀਤਾ ਹੈ, ਅਰਦਾਸਾ ਕਰਕੇ ਉਹ ਵਰਤਾ ਦਿੱਤਾ। ਸ੍ਰੀ ਪਦ ਪੰਕਜ ਚਾਰੀ ਉਠਾਏ ਟਿਕਾਏ ਭਲੇ ਨਵ ਕਾ ਪੈਥੀਏ। ਹੁਣ ਜਿਹੜੇ ਸ਼ਾਹ ਨੇ ਬੇੜੀ ਤਿਆਰ ਕੀਤੀ ਸੀ ਉਹ ਵੀ ਉੱਥੇ ਪਹੁੰਚ ਗਿਆ ਹੈ। ਜਦੋਂ ਪ੍ਰਸ਼ਾਦ ਵਰਤਾ ਦਿੱਤਾ ਗਿਆ ਤੇ ਫਿਰ ਸਤਿਗੁਰਾਂ ਨੇ ਆਪਣੇ ਚਰਨਾਂ ਨੂੰ ਬੇੜੀ ਦੇ ਵਿੱਚ ਟਿਕਾ ਦਿੱਤਾ, ਭਾਵ ਕਿ ਬੇੜੀ ਦੇ ਵਿੱਚ ਚਰਨ ਪਾਏ, ਕਿਉਂਕਿ ਉਸ ਦੇ ਮਨ ਦੀ ਚਾਹ ਸੀ ਮੇਰੀ ਬੇੜੀ ਦੇ ਵਿੱਚ ਚਰਨ ਪਾਉਣ। ਬੈਠ ਚਲਾਵਤ ਪੇ ਜਲ ਮੁਦ ਹੋਤ ਤੋਤ ਸਮੂਹ ਲਏ। ਬੇੜੀ ਦੇ ਵਿੱਚ ਬੈਠ ਕੇ ਫਿਰ ਬੇੜੀ ਨੂੰ ਤੋਰਿਆ ਹੈ ਬੜੀ ਖੁਸ਼ੀ ਦੇ ਨਾਲ। ਤੀਰ ਤਜੇ ਤਰਨੀ ਤਰਕੈ ਜਲ ਮਾਹ ਚਲੀ ਗੁਰਵਾਕ ਉਦਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇੜੀ ਨੇ ਦਰਿਆ ਦੇ ਕਿਨਾਰੇ ਨੂੰ ਛੱਡਿਆ ਹੈ ਤੇ ਗੰਭੀਰ ਜਲ ਦੇ ਵਿੱਚ ਚਲੀ ਗਈ। ਦੈ ਦਿਨ ਮੇ ਨਵ ਕਾ ਹਮਰੀ ਹੋਏ ਤਾਂ ਪਰ ਬੈਠ ਤਰੈ ਵਿੱਚ ਤਾਰੇ। ਨਾਲੇ ਤੇ ਬੇੜੀ ਦੇ ਵਿੱਚ ਬੈਠ ਕੇ ਸੈਰ ਕਰਦੇ ਨੇ ਤੇ ਨਾਲੇ ਸਤਿਗੁਰਾਂ ਨੇ ਉਸ ਬਾਲਕ ਨੂੰ ਆਖਿਆ ਜਿਹਦੀ ਬੇੜੀ ਹੈ, ਕਹਿੰਦੇ ਨੇ ਕਿ ਦੋ ਦਿਨਾਂ ਦੇ ਵਿੱਚ ਮੇਰੀ ਵੀ ਬੇੜੀ ਬਣ ਕੇ ਤਿਆਰ ਹੋ ਜਾਏਗੀ, ਫਿਰ ਮੈਂ ਉਸ ਬੇੜੀ ਦੇ ਵਿੱਚ ਅਸਵਾਰ ਹੋ ਕੇ ਇਸ ਜਗ੍ਹਾ ਦੇ ਉੱਤੇ ਆਣ ਕੇ ਵਿਲਾਸ ਕਰਾਂਗਾ। ਸ਼ਾਹ ਕਹਿਓ ਕਰ ਜੋਰ ਤਬੈ ਇਹ ਆਪ ਕੀ ਹੈ ਲਿਓ ਸਾਂਝ ਸਕਾਰੇ। ਤੇ ਜਿਹੜਾ ਬੇੜੀ ਦਾ ਮਾਲਕ ਸੀ, ਭਾਵ ਕੇ ਜਿਹੜਾ ਲੜਕੇ ਦਾ ਪਿਤਾ ਸੀ, ਉਸ ਨੇ ਅੱਗੋਂ ਆਖਿਆ ਕਿ ਗਰੀਬਨ ਵਾਜ ਇਹ ਵੀ ਤੁਹਾਡੀ ਹੀ ਬੇੜੀ ਹੈ, ਤੁਸੀਂ ਜਦੋਂ ਚਾਹੋ ਸਵੇਰੇ ਤੇ ਸ਼ਾਮ ਇਸ ਨੂੰ ਲੈ ਸਕਦੇ। ਸ਼ੁਰੂ ਕੇ ਔਰ ਪ੍ਰਸੰਗ ਚਲਾਏ ਹੈ ਜਾਤ ਤਰੀ ਜਲ ਜਾਲ ਮਜਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸਤਿਗੁਰਾਂ ਨੇ ਕੋਈ ਬਚਨ ਨਾ ਕੀਤਾ, ਹੋਰ ਤਰ੍ਹਾਂ ਦੇ ਬਚਨ ਕਰਨ ਲੱਗੇ। ਜਿਹੜੀ ਬੇੜੀ ਹੈ ਉਹ ਪਾਣੀ ਦੇ ਵਿੱਚ ਤਰਦੀ ਗਈ। ਖੇਲ ਤੈ ਜਲ ਕੋ ਛਿਰਕਾਵਤ ਛੀਟਣ ਤੇ ਛੁਰ ਕਾਰਨ ਲਰਾਵੈ। ਪਾਣੀ ਦੇ ਵਿੱਚ ਹੱਥਾਂ ਨੂੰ ਮਾਰ ਮਾਰ ਕੇ ਖੇਡਣ ਲੱਗੇ ਨੇ, ਇੱਕ ਦੂਜੇ ਦੇ ਉੱਤੇ ਸਾਰੇ ਪਾਣੀ ਦੇ ਛਿੱਟੇ ਪਾਉਂਦੇ ਨੇ। ਏਕ ਪਲਾਏ ਚਲੈ ਇੱਕ ਸਾਹਮੈ ਏਕ ਪਿਰੈ ਅੱਖੀਆਂ ਨਮੋਦਾਵੈ। ਭਾਵ ਕਿ ਇੱਕ ਦੂਰ ਹੋ ਜਾਂਦਾ, ਇੱਕ ਸਾਹਮਣੇ ਆ ਜਾਂਦਾ ਤੇ ਜਦੋਂ ਪਾਣੀ ਦੇ ਛੱਟੇ ਅੱਖਾਂ ਦੇ ਵਿੱਚ ਮਾਰੇ ਜਾਂਦੇ ਨੇ ਤੇ ਅੱਖਾਂ ਨੂੰ ਕਈ ਬੰਦ ਕਰ ਲੈਂਦੇ ਨੇ। ਜੋਰ ਤੇ ਫੈਂਕਤ ਹੈ ਕਰਸੋ ਇੱਕ ਹਾਥਨ ਸੋ ਕਰ ਓਟ ਬਚਾਵੈ। ਜੋਰ ਦੇ ਨਾਲ ਪਾਣੀ ਦੇ ਛੱਟੇ ਮਾਰਦੇ ਨੇ, ਕਈ ਆਪਣੇ ਮੂੰਹ ਦੇ ਉੱਤੇ ਹੱਥਾਂ ਨੂੰ ਰੱਖ ਕੇ ਓਟ ਕਰਦੇ ਨੇ, ਬਚਾ ਕਰਦੇ ਨੇ। ਪ੍ਰੇਰਤ ਹੈ ਬਹੁ ਹੇਰਤ ਹੈ ਮੁਖ ਟੇਰਤ ਹੈ ਉਮ ਗੈ ਬਿਗ ਸਾਵੈ। ਇਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਬਹੁਤ ਹੀ ਜ਼ਿਆਦਾ ਕ੍ਰੀੜਾ ਕੀਤੀ। ਮੱਜਣ ਕੀਨ ਲੀਏ ਪਟੀ ਉੱਪਰ ਫੇਰ ਚਲੇ ਮਗ ਜੋ ਕਰਕਾ। ਇਸ ਤੋਂ ਬਾਅਦ ਫਿਰ ਬਾਹਰ ਨਿਕਲ ਕੇ ਕੰਢੇ ਦੇ ਉੱਤੇ ਇਸ਼ਨਾਨ ਕੀਤਾ, ਨਵੇਂ ਕੱਪੜਿਆਂ ਨੂੰ ਪਹਿਨਿਆ ਤੇ ਫਿਰ ਘਰ ਦੇ ਵੱਲ ਆ ਗਏ। ਯੋ ਬਹੁ ਭਾਂਤ ਬਿਲਾਸਤ ਕੋ ਦਿਨ ਏਕ ਸਮੇਂ ਮਿਲ ਕੇ ਤਰਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤ ਤਰ੍ਹਾਂ ਤਰ੍ਹਾਂ ਦੇ ਵਿਲਾਸ ਕਾਫੀ ਦਿਨ ਕਰਦੇ ਰਹੇ, ਏਕ ਸਮੇਂ ਮਿਲ ਕੇ ਤਰਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਮੇਂ ਬਹੁਤੀਆਂ ਸਾਰੀਆਂ ਔਰਤਾਂ ਘਰ ਦੇ ਵਿੱਚ ਆਈਆਂ। ਆਵਤ ਪੀ ਗਣੇ ਅੰਬਰ ਸੋ ਗਣੇ ਅੰਬਰ ਮੈਂ ਤੜਤਾ ਵਰਨੇ। ਭਾਵ ਕੇ ਨਵੇਂ ਤੇ ਸੋਹਣੇ ਕੱਪੜਿਆਂ ਨੂੰ ਪਹਿਣ ਕੇ ਬਹੁਤ ਸਾਰੀਆਂ ਔਰਤਾਂ ਇੱਕ ਦਿਨ ਘਰ ਆਈਆਂ। ਸੁੰਦਰ ਮੰਦਰ ਸ੍ਰੀ ਗੁਰ ਕੇ ਬਰੇ ਅੰਦਰ ਅੱਖ ਮਨੋ ਹਰਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਮੰਦਿਰ ਦੇ ਵਿੱਚ ਜਿਹੜਾ ਕਿ ਬਹੁਤ ਸੁੰਦਰ ਸੀ ਉਹਦੇ ਵਿੱਚ ਉਹ ਔਰਤਾਂ ਸਾਰੀਆਂ ਮਿਲ ਕੇ ਪਹੁੰਚੀਆਂ। ਮਾਤ ਪੇ ਜਾਤ ਭਈ ਹਰ ਖਾਤ ਸੁਟੇਕਤ ਮਾਤ ਧਨੀ ਕਰਨੀ। ਮਾਤਾ ਗੁਜਰੀ ਜੀ ਨੂੰ ਜਾ ਕੇ ਸਾਰੀਆਂ ਨੇ ਨਮਸਕਾਰਾਂ ਕੀਤੀਆਂ ਨੇ, ਖੁਸ਼ੀ ਦੇ ਨਾਲ ਬਹੁਤ ਜ਼ਿਆਦਾ ਭਰੀਆਂ ਨੇ। ਸ੍ਰੀ ਗੁਜਰੀ ਟਿਗ ਹੈ ਪਰਿਵਾਰ ਤੇ ਚਾਰੇ ਉਪਾਇਨ ਬ੍ਰਿੰਦ ਚੜਾਈ। ਮਾਤਾ ਗੁਜਰੀ ਜੀ ਦੇ ਕੋਲ ਸਾਰੀਆਂ ਪਹੁੰਚੀਆਂ ਨੇ ਤੇ ਸਾਰੀਆਂ ਨੇ ਬਹੁਤ ਜ਼ਿਆਦਾ ਭੇਟਾ ਮਾਤਾ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ। ਆਇਸ ਪਾਏ ਕੇ ਬੈਠ ਗਈ ਗੁਰ ਕੀ ਗਨ ਕੀਰਤ ਭਾਗ ਸੁਣਾਈ। ਮਾਤਾ ਜੀ ਦੀ ਆਗਿਆ ਨੂੰ ਪਾ ਕੇ ਸਾਰੀਆਂ ਬੈਠ ਗਈਆਂ ਨੇ ਤੇ ਸਤਿਗੁਰਾਂ ਦੀ ਬਹੁਤੀ ਹੀ ਜ਼ਿਆਦਾ ਕੀਰਤੀ ਬਿਆਨ ਕੀਤੀ। ਹੈ ਹਮ ਸੇਵਕ ਭਾਉ ਤਰਨ ਆਸ ਕਰੇ ਔਰ ਬਾਂਛਤ ਪਾਈ। ਸਾਰੀਆਂ ਕਹਿੰਦੀਆਂ ਨੇ ਕਿ ਅਸੀਂ ਸਾਰੀਆਂ ਦੀਆਂ ਸਾਰੀਆਂ ਤੁਹਾਡੇ ਘਰ ਦੀਆਂ ਸੇਵਕਾਂ ਹਾਂ, ਬੜਾ ਪ੍ਰੇਮ ਧਾਰਨ ਕਰਦੀਆਂ ਹਾਂ, ਜੋ ਸਾਡੇ ਮਨ ਦੀ ਆਸ਼ਾ ਹੈ ਉਹ ਹਮੇਸ਼ਾ ਤੁਹਾਡੇ ਘਰੋਂ ਮਾਤਾ ਜੀ ਪੂਰੀ ਹੁੰਦੀ। ਪਾਵਨ ਪਾਵਨ ਕੋ ਸਿਮਰੈ ਹਮ ਦੀਨ ਦੁਨੀ ਮੈਂ ਜਾਨ ਸਹਾਈ। ਪਵਿੱਤਰ ਚਰਨਾਂ ਨੂੰ ਹਮੇਸ਼ਾ ਹੀ ਅਸੀਂ ਯਾਦ ਕਰਦੀਆਂ ਹਾਂ, ਸਿਮਰਦੀਆਂ ਹਾਂ, ਕਿਉਂਕਿ ਦੀਨ ਤੇ ਦੁਨੀ ਦੇ ਵਿੱਚ ਇਹਨਾਂ ਚਰਨਾਂ ਨੇ ਹੀ ਸਾਨੂੰ ਪਾਰ ਲੰਘਾਉਣਾ ਹੈ। ਏਕ ਬਡੋ ਧਨਵਾਨ ਹੋਤੋ ਤਿਸ ਸ਼ਾਹ ਕੀ ਨਾਰ ਬਦੂ ਨੇ ਜਲਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜੀਆਂ ਸਾਰੀਆਂ ਔਰਤਾਂ ਆਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਜ਼ਿਆਦਾ ਅਮੀਰ ਦੀ ਘਰਵਾਲੀ ਸੀ ਜਿਹੜੀ ਕਿ ਆਪਣੀ ਨੂੰਹ ਨੂੰ ਨਾਲ ਲੈ ਕੇ ਆਈ ਸੀ। ਸੰਗ ਸੁਤਾਇਰ ਔਰ ਹੀ ਤੂੰ ਜਨ ਬ੍ਰਿੰਦ ਦਿਰਾਣ ਜਠਾਣ ਮਲਾਈ। ਭਾਵ ਕੇ ਸਾਰੀਆਂ ਦਾ ਇੱਕੋ ਹੀ ਪਰਿਵਾਰ ਸੀ, ਇੱਕ ਤੇ ਔਰਤ ਸੀ ਬੜੇ ਵੱਡੇ ਧਨਾੜ ਦੀ ਜਿਹੜੀ ਆਪਣੀ ਨੂੰਹ ਨੂੰ ਨਾਲ ਲੈ ਕੇ ਆਈ ਸੀ, ਇਸ ਤੋਂ ਇਲਾਵਾ ਉਹਦੀ ਲੜਕੀ ਤੇ ਹੋਰ ਵੀ ਜਿਹੜੇ ਹਿੱਤੂ ਸਨ ਉਹ ਨਾਲ ਸਨ, ਇਸ ਤੋਂ ਇਲਾਵਾ ਬੜੀਆਂ ਦਰਾਣੀਆਂ ਤੇ ਜਠਾਣੀਆਂ ਵੀ ਨਾਲ ਮਿਲ ਕੇ ਆਈਆਂ ਸਨ। ਸਾਥ ਸ਼ਰੀਕਣ ਲੈ ਸਗਰੀ ਗੁਰ ਤੇ ਨਿਜ ਪੌਤਰ ਕੋ ਲੇਵਣ ਆਈ। ਆਪਣੀਆਂ ਸਾਰੀਆਂ ਸ਼ਰੀਕਣਾਂ ਨੂੰ ਨਾਲ ਲੈ ਕੇ ਉਹ ਜਿਹੜੀ ਔਰਤ ਹੈ ਆਪਣੀ ਨੂੰਹ ਦੇ ਘਰ ਦੇ ਵਿੱਚ ਔਲਾਦ ਪੈਦਾ ਹੋਵੇ, ਪੁੱਤਰ ਪੈਦਾ ਹੋਵੇ, ਇਹ ਵਰਦਾਨ ਲੈਣ ਦੇ ਵਾਸਤੇ ਆਈ ਸੀ। ਸ੍ਰੀ ਗੁਜਰੀ ਨਿਜ ਸੇਵਕ ਭੇਜ ਕੇ ਖੇਲ ਤੇ ਆਪਣੇ ਪਾਸ ਬੁਲਾਏ। ਉਹਨਾਂ ਸਾਰੀਆਂ ਨੇ ਮਿਲ ਕੇ ਆਖਿਆ ਹੈ ਕਿ ਕਿਰਪਾ ਕਰਕੇ ਮਾਤਾ ਜੀ ਆਪਣੇ ਸਾਹਿਬਜ਼ਾਦੇ ਨੂੰ ਬੁਲਾਓ, ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ, ਅਰਜ਼ ਕਰਨੀ ਹੈ। ਪਿੱਛੇ ਵੀ ਕਾਫੀ ਵਾਰੀ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਬਿਆਨ ਕੀਤਾ ਹੈ ਕਿ ਬਾਲਕ ਸਰੂਪ ਦੇ ਵਿੱਚ ਜਿਹੜਾ ਵੀ ਸਤਿਗੁਰੂ ਜੀ ਬਚਨ ਕਰ ਦਿੰਦੇ ਨੇ ਉਹ ਪੂਰਾ ਹੋ ਜਾਂਦਾ ਸੀ। ਇਸ ਕਰਕੇ ਹੁਣ ਸਾਰਿਆਂ ਦੇ ਮਨ ਦੇ ਵਿੱਚ ਵੱਡੀ ਸ਼ਰਧਾ ਹੈ ਕਿ ਸਾਹਿਬਜ਼ਾਦਾ ਸਤਿਗੁਰਾਂ ਦਾ ਜਿਹੜਾ ਵੀ ਬਚਨ ਕਰੇਗਾ ਉਹ ਪੂਰਾ ਹੋਵੇਗਾ। ਇਸ ਕਰਕੇ ਉਹਨਾਂ ਨੇ ਆਖਿਆ ਮਾਤਾ ਜੀ ਆਪਣੇ ਸਾਹਿਬਜ਼ਾਦੇ ਨੂੰ ਜਰਾ ਕੋਲ ਬੁਲਾਓ। ਉਸ ਵੇਲੇ ਮਾਤਾ ਜੀ ਨੇ ਸੇਵਕ ਨੂੰ ਹੁਕਮ ਕਰਕੇ ਸਤਿਗੁਰਾਂ ਨੂੰ ਕੋਲ ਬੁਲਾ ਲਿਆ। ਬਾਲਕ ਸ਼ਾਹਣ ਕੇ ਸੰਗ ਲੇ ਸਮ ਗੋਬਿੰਦ ਕੇ ਗੁਰ ਗੋਬਿੰਦ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਨਾਲ ਦੇ ਖੇਡਣ ਵਾਲੇ ਸਾਥੀਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਮਾਤਾ ਜੀ ਦੇ ਕੋਲ ਪਹੁੰਚ ਗਏ। ਅੰਕ ਬਹੀਨ ਮਯੰਕ ਬਣਿਓ ਮੁਖ ਮਾਤ ਕੇ ਅੰਖ ਮੈਂ ਬੈਠ ਸੁਹਾਏ। ਸਤਿਗੁਰਾਂ ਦਾ ਮੁਖੜਾ ਇਸ ਤਰ੍ਹਾਂ ਦਾ ਹੈ ਜਿਵੇਂ ਬਿਲਕੁਲ ਸਾਫ ਚੰਦਰਮਾ ਹੋਵੇ, ਆਣ ਕੇ ਝੱਟ ਹੀ ਮਾਤਾ ਜੀ ਦੀ ਗੋਦੀ ਦੇ ਵਿੱਚ ਬੈਠ ਕੇ। ਜਿਉਂ ਅਦਿੱਤੀ ਕਰ ਪ੍ਰੇਮ ਮਹਾ ਸੁਤ ਬਾਵਣ ਕੋ ਦੁਲਰਾਏ ਬਿਠਾਏ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਮਾਤਾ ਜੀ ਦੀ ਗੋਦੀ ਦੇ ਵਿੱਚ ਆਣ ਕੇ ਬੈਠੇ ਨੇ ਜਿਵੇਂ ਕਿ ਬਾਵਣ ਅਵਤਾਰ ਆਪਣੀ ਮਾਤਾ ਅਦਿੱਤੀ ਦੀ ਗੋਦ ਦੇ ਵਿੱਚ ਬੈਠਿਆ ਕਰਦੇ ਸਨ। ਜਿਹੜੇ ਬਾਵਣ ਅਵਤਾਰ ਸਤਯੁਗ ਦੇ ਵਿੱਚ ਹੋਏ ਨੇ, ਜਿਨ੍ਹਾਂ ਨੇ ਰਾਜੇ ਬਲ ਨੂੰ ਛਲਿਆ, ਉਹਨਾਂ ਦੀ ਮਾਤਾ ਦਾ ਨਾਂ ਸੀ ਅਦਿੱਤੀ। ਕਵੀ ਸੰਤੋਖ ਸਿੰਘ ਜੀ ਉਪਮਾ ਦਿੰਦੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅਦਿੱਤੀ ਦੀ ਗੋਦ ਦੇ ਵਿੱਚ ਬਾਵਣ ਅਵਤਾਰ ਬੈਠਿਆ ਹੋਵੇ। ਹੇਰ ਤਹੀ ਤਤਕਾਲ ਤ੍ਰਿਆਗਨ ਸਾਥ ਯਾਦਾਵ ਕੇ ਹਾਥਨ ਬੰਦੇ। ਦੇਖਦਿਆਂ ਸਾਰੀਆਂ ਔਰਤਾਂ ਨੇ ਅਦਬ ਦੇ ਨਾਲ ਹੱਥਾਂ ਨੂੰ ਜੋੜਿਆ। ਮਾਣ ਮਹਾ ਮਹਿਮਾ ਗੁਰ ਕੀ ਪਦ ਪੰਕਜ ਸੀਸ ਨਿਵਾਏ ਸੋ ਬੰਦੇ। ਸਤਿਗੁਰਾਂ ਦੀ ਵੱਡੀ ਮਹਿਮਾ ਨੂੰ ਮੰਨ ਕੇ ਸਾਰੀਆਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ। ਲੋਚਨ ਲਾਭ ਬਿਲੋਕਤ ਰੂਪ ਜਿਸੀ ਪ੍ਰਭ ਤੇ ਸਭ ਹੈ ਨਰ ਬੰਦੇ, ਭਾਵ ਕਿ ਆਪਣੀ ਅੱਖਾਂ ਨੂੰ ਸਾਰੀਆਂ ਨੇ ਸਫਲ ਕੀਤਾ ਹੈ ਸਤਿਗੁਰਾਂ ਦਾ ਦਰਸ਼ਨ ਕਰਕੇ, ਕਿਉਂਕਿ ਐਸੇ ਸਤਿਗੁਰੂ ਨੂੰ ਸਾਰੇ ਹੀ ਨਮਸਕਾਰਾਂ ਕਰਦੇ ਨੇ। ਪੋਖਤ ਹੈ ਜਲ ਮੈਂ ਥਲ ਮੈਂ, ਰੁਜ਼ਗਾਰ ਕੋ ਦੇਤ ਕਰੇ ਨਹੀਂ ਬੰਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਿਉਂਕਿ ਸਤਿਗੁਰੂ ਜੀ ਐਸੇ ਸਮਰੱਥ ਨੇ ਜਿਹੜੇ ਹਰ ਇੱਕ ਜਗ੍ਹਾ ਦੇ ਉੱਤੇ ਜੀਵਾਂ ਦੀ ਪ੍ਰਤ ਪਾਲਣਾ ਕਰਦੇ ਨੇ, ਜਲ ਦੇ ਵਿੱਚ ਥਲ ਦੇ ਵਿੱਚ ਹਰ ਇੱਕ ਨੂੰ ਰੁਜ਼ਗਾਰ ਦਿੰਦੇ ਨੇ, ਕਰੇ ਨਹੀਂ ਬੰਦੇ, ਉਹ ਕਦੇ ਵੀ ਕਿਸੇ ਦੇ ਰੁਜ਼ਗਾਰ ਨੂੰ ਬੰਦ ਨਹੀਂ ਕਰਦੇ। ਸ਼ਾਹ ਮਹਾ ਧਨਵਾਨ ਕੀ ਇਹ ਨਾਰ ਹੈ ਸੁਤ ਤੇਰੀ ਸੰਗਤ। ਉਸ ਵੇਲੇ ਮਾਤਾ ਗੁਜਰੀ ਜੀ ਨੇ ਆਖਿਆ ਹੈ ਕਿ ਵੱਡੇ ਸ਼ਾਹੂਕਾਰਾਂ ਦੀਆਂ ਧਨਵਾਨਾਂ ਦੀਆਂ ਇਹ ਸਾਰੀਆਂ ਦੀਆਂ ਸਾਰੀਆਂ ਔਰਤਾਂ ਨੇ, ਹੇ ਪੁੱਤਰ ਜੀ ਇਹ ਸਾਰੀ ਦੀ ਸਾਰੀ ਸਾਡੀ ਸੰਗਤ ਹੈ। ਭਾਉ ਕਰੈ ਗੁਰ ਕੇ ਸਿੱਖ ਇਹ ਸਭ ਧਾਰ ਹਿਰਦੈ ਅਨੁਰਾਗ ਉਮੰਗਤ। ਮਾਤਾ ਜੀ ਕਹਿੰਦੇ ਨੇ ਕਿ ਸਾਰੇ ਪ੍ਰੇਮ ਧਾਰਨ ਕਰਦੇ ਨੇ, ਸਾਰੇ ਦੇ ਸਾਰੇ ਗੁਰੂ ਜੀ ਦੇ ਸਿੱਖ ਨੇ, ਹਿਰਦੇ ਦੇ ਵਿੱਚ ਖੁਸ਼ੀ ਨੂੰ ਧਾਰਨ ਕਰਕੇ ਇਹ ਸਾਰੇ ਆਉਂਦੇ ਨੇ। ਆਣ ਉਪਾਇਨ ਕੋਈ ਅਰਪੈ ਜਸ ਗਾਵਤ ਹੈ ਆਪਣੀ ਵਿੱਚ ਪੰਗਤ। ਹੁਣ ਮਨ ਨੂੰ ਕਿ ਇੱਕ ਤਰ੍ਹਾਂ ਦੀ ਸਿਫਾਰਿਸ਼ ਕਰ ਰਹੇ ਨੇ ਮਾਤਾ ਗੁਜਰੀ ਜੀ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਗੁਰੂ ਦੇ ਘਰ ਦਾ ਵੱਡਾ ਜਸ ਬਿਆਨ ਕਰਦੇ ਨੇ, ਇਸ ਤੋਂ ਇਲਾਵਾ ਇਹ ਸਾਰੇ ਸਾਡੇ ਘਰ ਦੇ ਵਿੱਚ ਸਤਿਗੁਰਾਂ ਦੇ ਵਾਸਤੇ ਭੇਟਾਵਾਂ ਅਰਪਣ ਕਰਦੇ ਨੇ। ਯੋ ਰੁਖ ਮਾਤ ਕੋ ਜਾਣ ਤ੍ਰਿਆ ਅਨੁਕੂਲ ਸੋ ਆਪਣੇ ਹੈ ਮਨ ਭਾਈ। ਜਦੋਂ ਮਾਤਾ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਉਹਨਾਂ ਸਾਰੀਆਂ ਔਰਤਾਂ ਨੇ ਜਾਣਿਆ ਕਿ ਸਾਡੇ ਅਨੁਕੂਲ ਹੀ ਮਾਤਾ ਜੀ ਬਚਨ ਕਰ ਰਹੇ ਨੇ। ਦੁਆ ਕਰ ਜੋਰ ਕਰੀ ਬੇਨਤੀ ਸ਼ਰਨਾਗਤ ਆਪ ਕੀ ਇਹ ਸਭ ਆਈ। ਸ਼ਰਨਾਗਤ ਆਪ ਕੀ ਇਹ ਸਭ ਆਈ, ਭਾਵ ਕੇ ਇਹ ਸਾਰੀਆਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆਈਆਂ ਨੇ। ਆਗੇ ਬਿਠਾਏ ਬਦੂ ਕੋ ਕਹਿਓ ਉਪਜੈ ਇਸ ਕੇ ਸੁਤ ਦੇਹੋ ਲਾਈ। ਜਿਹੜੀ ਉਹ ਸੱਸ ਸੀ ਜਿਹੜੀ ਆਪਣੀ ਨੂੰਹ ਨੂੰ ਨਾਲ ਲੈ ਕੇ ਆਈ ਸੀ, ਜਿਹਨੇ ਕਿ ਵਰਦਾਨ ਪ੍ਰਾਪਤ ਕਰਨਾ ਸੀ ਕਿ ਮੇਰੀ ਨੂੰਹ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਨੂੰਹ ਨੂੰ ਸਤਿਗੁਰਾਂ ਦੇ ਅੱਗੇ ਉਸਨੇ ਬਿਠਾ ਦਿੱਤਾ ਤੇ ਕਹਿੰਦੀ ਹੈ ਉਪਜੈ ਇਸ ਕੇ ਸੁਤ ਦੇਹ ਅਲਾਈ। ਅਰਜ ਕੀਤੀ ਹੈ ਕਿ ਤੁਸੀਂ ਆਪਣੇ ਮੁਖ ਦੇ ਵਿੱਚੋਂ ਇਹ ਬਚਨ ਕਹਿ ਦੇਵੋ ਕਿ ਇਹਦੇ ਘਰ ਦੇ ਵਿੱਚ ਪੁੱਤਰ ਪੈਦਾ ਹੋ ਜਾਏ। ਭਾਗ ਮਹਾਯਰ ਸੁੰਦਰ ਰੂਪ ਸੁਜਾਨ ਬਡੋ ਜਗਲੇ ਬਡੇ ਆਈ। ਕਹਿੰਦੀ ਆ ਕਿ ਆਪਣੇ ਮੂੰਹ ਦੇ ਵਿੱਚੋਂ ਇਹ ਬਚਨ ਕਰੋ ਕਿ ਵੱਡੇ ਭਾਗਾਂ ਵਾਲਾ ਸੁੰਦਰ ਸਰੂਪ ਵਾਲਾ ਬਾਲਕ ਇਹਦੇ ਘਰ ਦੇ ਵਿੱਚ ਪੈਦਾ ਹੋਵੇ ਜਿਹਦੀ ਜਗ ਦੇ ਵਿੱਚ ਵੱਡੀ ਵਡਿਆਈ ਹੋਵੇ। ਯੋ ਤ੍ਰਿਯ ਪਾਖਤ ਖਿਆਲ ਕਰੈ ਨਹੀਂ ਬਾਲਕ ਸੰਗ ਹੀ ਬਾਕ ਬਖਾਨੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਔਰਤ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ, ਖਿਆਲ ਕਰੈ ਨਹੀਂ, ਪਰ ਸਤਿਗੁਰੂ ਜੀ ਨੇ ਰਤਾ ਵੀ ਖਿਆਲ ਨਾ ਕੀਤਾ, ਨਾਲ ਦੇ ਜਿਹੜੇ ਸਾਥੀ ਬਾਲਕ ਸਨ ਉਹਨਾਂ ਦੇ ਨਾਲ ਹੀ ਗੱਲਾਂ ਕਰਦੇ ਰਹੇ। ਹੇਰਤ ਟਾਰਤ ਡੀਠ ਪਨੋ ਪੁਨ ਚੰਚਲ ਤਾ ਇਤ ਉਤ ਠਾਨੈ। ਬਾਰ ਬਾਰ ਉਹਨੇ ਬੇਨਤੀ ਕੀਤੀ ਪਰ ਸਤਿਗੁਰਾਂ ਨੇ ਆਪਣੀ ਨਜ਼ਰ ਨੂੰ ਇਧਰ ਉਧਰ ਕਰ ਦਿੱਤਾ। ਬਾਕ ਕਹੋ ਗੁਰ ਜੀ ਇਸ ਕੋ ਔਰ ਪੂਰਨ ਆਸ ਕਰੋ ਸਭ ਜਾਣੈ। ਮਾਤਾ ਜੀ ਨੇ ਆਖਿਆ ਕਿ ਕੋਈ ਵਾਕ ਆਖੋ ਤਾਂ ਕਿ ਇਹਨਾਂ ਦੇ ਮਨ ਦੀ ਆਸ਼ਾ ਪੂਰੀ ਹੋਵੇ। ਯੋ ਬਹੁ ਬਾਰ ਸੁਨਾਰਨ ਤੇ ਸੁਣ ਕੇ ਸ੍ਰੀ ਗੁਰੂ ਕੀਨ ਉਚਾਰਨ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤੀ ਹੀ ਵਾਰੀ ਉਹਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਬਾਰ ਬਾਰ ਕੀਤੀਆਂ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਦੇ ਵਿੱਚੋਂ ਇਹ ਬਚਨ ਕੀਤੇ। ਕਹਿੰਦੇ ਨੇ ਹੋਇ ਸੁਤ ਕਹਿ ਨਹੀਂ ਹੋਤ ਇਸੈ ਹਮ ਜਾਣੈ ਕਿਆ ਇਨ ਕਾਰਨ ਕੋ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਇਹਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਜਾਂ ਨਹੀਂ ਹੋਵੇਗਾ, ਇਸ ਗੱਲ ਦਾ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਕੀ ਪਤਾ। अपने पागण को पुगते जग जीव अनेक प्रकार न को। सतगुरु जी कहिंदे ने कि अपने भागां नूं ही भोगदा है जो भी जीव दुनिया दे उत्ते पैदा हुंदा है। मैनू की पता किहदे घर पुत्तर होवेगा कि नहीं होवेगा, मैं इस तरह क्यों कह देवां। मौन करी पुण ख्याल टलाए छपाए चहे व्यवहार न को। ग्रंथाकार भाई संतोख सिंह जी लिखदे ने इस तरह दे वचन करन तों बाद फिर चुप नूं त्यारण कीता है, होर ही ख्यालां दे विच परच गए ने। मानो के सतगुरु जी अपने करामात नूं छपाउण दा यतन करदे ने। ब्रेंद तिया तनवानन की मन जान बिना बहु ठानत है। बहुतियां सारियां जिहड़ियां औरतां सी उन्हां ने फिर तों दुबारा बेनती कीती, माता जी नूं आख्या कि कृपा करके सतगुरां नूं आखो कि वचन करन। मात समीप महा होए दीन दो कर बंद बखानत है। माता जी दे अगे बड़िया दीन होके उन्हां ने इस तरह आख्या। आप कृपा करके सब रीत कहावो जो हम मानत हैं। माता जी दे चरणा दे विच अर्ज कीती है कि माता जी कृपा करके तुसी इन्हां नूं आखो तां कि अपने मुख दे विचों ए पुत्र दे वरदान दा वचन कह देन। तात के पास ते आस पुरावो दासन पाओ पछाणत हैं। पाव के अपने पुत्र दे कोलों साडे मन दी आशा नूं पूरी करावो क्योंकि दासां दे भाव नूं तुसी प्रेम नूं तुसी पछाणदे। यौ हठ नारन को मन जान कै पै अनुकूल समात पछानी। कवि संतोख सिंह जी लिखते ने कि जदों इस तरीके दे नाल उन्हां ने जिद नूं धारण कीता सतगुरु जी उन्हां दे अनुसार हो गए। सतगुरां ने वचन कीता कि जेकर तुसीं इस तरह दी कामना मन दे विच धारण कीती है तां सुन ले हो सब है तां सारियां मेरी इक गल नूं ध्यान दे नाल सुन लो। तरनी इनकी तरनी इक चार महानी सो हमको अरपो कह कह सुत होवे है पनहो पुनवाने। सतगुरु जी कहिंदे कि तुहाडे घर दे विच इक सुंदर बेड़ी है, ओ बेड़ी पहला मैनू अर्पण कर दियो। जेकर तुसी मैनू बेड़ी देवोगे तां सुत होवन को पनहो बाने तां मैं पुत्र होण दा वरदान आखांगा। इस तरीके दे नाल सतगुरु सच्चे पातशाह जी ने वचन कीता है। सो साध संगत जी समय दी समाप्ति है। ग्रंथाकार भाई संतोख सिंह जी जिस तरीके दे नाल इस अगली कथा नूं अगे बयान करनगे ਉਹ ਮੈਂ ਕੱਲ ਨੂੰ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਗੱਜ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ हे संता कै सदा संग ने धाराया धार हे ठाकुर हो दासरो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश ਗੁਰਿੰਦ ਕੋ ਮੇਰੀ ਹੈ ਪਰਣਾ।